ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਹੇ ਮਹੱਲਾ ਪੰਜਵਾਂ ਬੁਰੇ ਕਾਮ ਕੋ ਊਠ ਖਲੋਇਆ ਨਾਮ ਕੀ ਬੇਲਾ ਪੈ ਪੈ ਸੋਇਆ ਬੁਰੇ ਕਾਮ ਕੋ ਊਠ ਖਲੋਇਆ ਨਾਮ ਕੀ ਬੇਲਾ ਪੈ ਪੈ ਸੋਇਆ ਅਵਸਰ ਆਪਣਾ ਬੁਝੈ ਨਾ ਆਨਾ ਮਾਇਆ ਮੋਹ ਰੰਗ ਲਪਟਾਨਾ ਰਹਾਉ ਲੋਭ ਲਹਿਰ ਕੋ ਬਿਗਸ ਫੂਲ ਬੈਠਾ ਸਾਧ ਜਨਾ ਕਾ ਦਰਸਨ ਡੀਠਾ ਕਬਹੁ ਨ ਸਮਝੈ ਅਗਿਆਨ ਗਵਾਰਾ ਬਹੁਰ ਬਹੁਰ ਲਪਟਿਓ ਜੰਜਾਰਾ ਰਹਾਉ ਬਿਖੈ ਨਾਦ ਕਰਨ ਸੁਣ ਪੀਨਾ ਹਰ ਜਸ ਸੁਣਤ ਆਲਸ ਮਨ ਕੀਨਾ ਦ੍ਰਿਸ਼ਟ ਨਾਹੀਂ ਰੇ ਪੇਖਤ ਅੰਦੇ ਛੋੜ ਜਾਹੇ ਝੂਠੇ ਸਭ ਧੰਦੇ ਰਹਾਉ ਕਹੁ ਨਾਨਕ ਪ੍ਰਭ ਬਖਸ਼ ਕਰੀਜੈ ਕਰ ਕਿਰਪਾ ਮੋਹਿ ਸਾਧ ਸੰਗ ਦੀਜੈ ਤਉ ਕਿਛ ਪਾਈਐ ਜੋ ਹੋਈਐ ਰੇਨਾ ਜਿਸੇ ਬੁਝਾਏ ਤਿਸ ਨਾਮ ਲੈਨਾ ਤਉ ਕਿਛ ਪਾਈਐ ਜੋ ਹੋਈਐ ਰੇਨਾ ਜਿਸੇ ਬੁਝਾਏ ਤਿਸ ਨਾਮ ਲੈਨਾ ਰਹਾਉ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਕੀ ਸਾਜੀ ਨਿਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਤ ਸੰਗਤ ਜੀ ਸ਼ਹੀਦਾਂ ਦੇ ਸਰਤਾਜ ਦੀਨ ਦੁਨੀਆਂ ਦੇ ਮਾਲਕ ਸਤਿਗੁਰੂ ਪੰਚਮ ਪਾਤਸ਼ਾਹ ਮਹਾਰਾਜ ਜੀ ਨੇ ਅੱਜ ਦੇ ਪਾਵਨ ਪਵਿੱਤਰ ਫਰਮਾਨ ਵਿੱਚ ਦੋ ਪੱਖਾਂ ਨੂੰ ਵਿਸਤਾਰ ਸਹਿਤ ਬਿਆਨ ਕੀਤਾ ਹੈ। ਦੋ ਪੱਖ ਕਹਿਣ ਤੋਂ ਮਤਲਬ ਰੋਗ ਦਾਰੂ ਦੋਵੇਂ ਬੁੱਝਾ ਹੈ ਸੁਵੈਦ ਸੁਜਾਣ। ਆਪਾਂ ਅਕਸਰ ਵੇਖਦੇ ਹਾਂ ਕਿ ਜਦੋਂ ਸਾਡੇ ਸਰੀਰ ਵਿੱਚ ਕਿਸੇ ਪ੍ਰਕਾਰ ਦੀ ਕੁਟਲਿਆਈ ਆਵੇ ਕੋਈ ਰੋਗ ਆਵੇ ਅਸੀਂ ਡਾਕਟਰ ਸਾਹਿਬ ਦੇ ਕੋਲ ਜਾਂਦੇ ਹਾਂ ਉਹ ਸਾਡਾ ਚੰਗੀ ਤਰ੍ਹਾਂ ਨਿਰੀਖਣ ਕਰਦੇ ਨੇ ਚੈੱਕ ਕਰਦੇ ਨੇ ਤੇ ਪਰਚੀ ਤੇ ਲਿਖ ਕੇ ਕਹਿੰਦੇ ਵੀ ਗੁਰਮੁਖ ਪਿਆਰਾ ਦਵਾਈ ਖਾ। ਫੀਸ ਕਿਸੇ ਨੇ 500 ਲੈ ਲਈ, ਕਿਸੇ ਨੇ 100 ਰੁਪਈਆ ਲੈ ਲਿਆ। ਮੈਡੀਕਲ ਸਟੋਰ ਤੇ ਗਏ, ਉਹਨੇ ਉਹ ਦਵਾਈ ਸਾਨੂੰ 35 ਰੁਪਏ ਦੀ ਦੇ ਦਿੱਤੀ। ਬੰਦਾ ਮਨ ਵਿੱਚ ਵਿਚਾਰ ਕਰਦਾ ਹੈ ਕਿ ਡਾਕਟਰ ਸਾਹਿਬ ਨੇ ਸਾਡੇ ਕੋਲੋਂ 500 ਰੁਪਈਆ ਫੀਸ ਲੈ ਲਈ, ਪਰ ਸਾਨੂੰ ਦਵਾਈ 35 ਦੀ ਮਿਲੀ। ਡਾਕਟਰ ਮਹਿੰਗਾ ਹੈ, ਸਾਨੂੰ ਭੁਲੇਖਾ ਲੱਗਾ, ਆਰਾਮ 35 ਨਾਲ ਨਹੀਂ ਆਉਣਾ, ਆਰਾਮ ਇਸ ਕਰਕੇ ਆਉਣਾ ਕਿ ਉਸ ਡਾਕਟਰ ਨੇ ਤੁਹਾਡੀ ਬਿਮਾਰੀ ਬੁੱਝ ਲਈ। ਜਿਹੜਾ ਮੈਡੀਕਲ ਸਟੋਰ ਵਾਲਾ ਵੀਰ ਹੈ ਉਹ ਦਵਾਈ ਤਾਂ ਜਾਣਦਾ, ਪਰ ਉਹਨੂੰ ਇਹ ਨਹੀਂ ਪਤਾ ਵੀ ਇਸ ਰੋਗ ਦੀ ਉਤਪਤੀ ਦਾ ਕਾਰਨ ਕੀ ਹੈ। ਇਸੇ ਪ੍ਰਕਾਰ ਅੱਜ ਦੇ ਪਾਵਨ ਪਵਿੱਤਰ ਫਰਮਾਨ ਵਿੱਚ ਸਤਿਗੁਰੂ ਪੰਚਮ ਪਾਤਸ਼ਾਹ ਨੇ ਉਹ ਦੋ ਪੱਖ ਬਿਆਨ ਕੀਤੇ ਨੇ ਜਿਹਨੂੰ ਆਪਾਂ ਨੈਗੇਟਿਵ ਅਤੇ ਪੋਜੀਟਿਵ ਕਹਿ ਦਿੰਦੇ ਹਾਂ, ਜਿਹਨੂੰ ਸਾਡੇ ਪੁਰਾਤਨ ਭਾਰਤੀ ਗ੍ਰੰਥਾਂ ਦੇ ਵਿੱਚ ਵੇਦ ਕਰਮ ਅਤੇ ਨਿਸ਼ੇਧ ਕਰਮ ਕਰਕੇ ਬਿਆਨ ਕੀਤਾ ਹੈ। ਵੇਦ ਕਰਮ ਕਰਨ ਤੋਂ ਮਤਲਬ ਜਿਹੜੇ ਕਰਨਯੋਗ ਕੰਮ ਹਨ, ਨਿਸ਼ੇਧ ਕੰਮ ਕਰਨ ਤੋਂ ਮਤਲਬ ਜਿਨ੍ਹਾਂ ਕੰਮਾਂ ਤੋਂ ਅਸੀਂ ਪਰਹੇਜ਼ ਕਰਨਾ ਹੈ। ਤੋ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਇਹ ਚਾਰ ਪਦਿਆਂ ਵਾਲੇ ਪਾਵਨ ਪਵਿੱਤਰ ਸ਼ਬਦ ਵਿੱਚ ਵੱਖ ਵੱਖ ਉਦਾਹਰਣਾਂ ਦੇ ਕਰਕੇ ਸਾਨੂੰ ਸਮਝਾਉਣ ਦਾ ਮਹਾਨ ਉਪਰਾਲਾ ਕੀਤਾ ਹੈ। ਜਿੱਥੇ ਗੁਰਮੁਖ ਆਪਾਂ ਇਸ ਪੱਖ ਦੀ ਵਿਚਾਰ ਕਰਨੀ ਹੈ, ਗੁਰੂ ਕਿਰਪਾ ਸਦਕਾ ਇਹ ਜੋ ਸ਼ਹੀਦੀ ਹਫ਼ਤਾ ਹੈ, ਇਹ ਸਾਡੇ ਸਿੱਖ ਇਤਿਹਾਸ ਵਿੱਚ ਇੱਕ ਅਹਿਮ ਦਿਹਾੜੇ ਨੇ ਕਿ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਅਨੰਦਪੁਰ ਸਾਹਿਬ ਦੀ ਪੁਰੀ ਛੱਡੀ, ਆਪਣੇ ਸਾਹਿਬਜ਼ਾਦੇ ਅਤੇ ਸਾਡੀ ਮਾਤਾ ਜੀ ਨੂੰ ਕੁਰਬਾਨ ਕੀਤਾ ਪੰਥ ਉੱਪਰੋਂ। ਦਰਅਸਲ ਜਿਵੇਂ ਸਾਡੇ ਵਪਾਰੀ ਭਰਾ ਮਾਰਚ ਦੇ ਮਹੀਨੇ ਦੇ ਵਿੱਚ ਆਪਣੀਆਂ ਵਹੀਆਂ ਦਾ ਨਿਰੀਖਣ ਕਰਦੇ ਨੇ ਕਿ ਸਾਨੂੰ ਪਿਛਲੇ ਸਾਲ ਵਿੱਚ ਇੰਨਾ ਵਾਧਾ ਹੋਇਆ, ਸਾਨੂੰ ਇੰਨਾ ਘਾਟਾ ਪਿਆ। ਮੇਰੀ ਸਮਝ ਦੇ ਮੁਤਾਬਕ ਇਹ ਸ਼ਹੀਦੀ ਹਫ਼ਤਾ ਸਾਨੂੰ ਆਪਣੀ ਪੜਚੋਲ ਕਰਨ ਦਾ ਹਫ਼ਤਾ ਹੈ ਕਿ ਸਾਡੇ ਸਤਿਗੁਰੂ ਪਾਤਸ਼ਾਹ ਨੇ ਸਾਡੇ 'ਤੇ ਕੀ ਕੀਤਾ, ਅਸੀਂ ਸਤਿਗੁਰੂ ਪਾਤਸ਼ਾਹ ਮਹਾਰਾਜ ਦੀ ਕੁਰਬਾਨੀ ਨੂੰ ਕਿੰਨਾ ਕੁ ਚੇਤੇ ਕੀਤਾ, ਆਪਣੀ ਜ਼ਿੰਦਗੀ ਨੂੰ ਕਿੰਨਾ ਕੁ ਮੋਲਡ ਕੀਤਾ ਅਤੇ ਸਾਡੇ ਵਿੱਚ ਕੀ ਵਾਧਾ ਆਇਆ ਅਤੇ ਕੀ ਕਮੀਆਂ ਆਈਆਂ। ਆਪਾਂ ਨੂੰ ਇਹ ਸ਼ਹੀਦੀ ਹਫ਼ਤੇ ਦੇ ਵਿੱਚ ਸਵੈ ਪੜਚੋਲ ਕਰਨੀ ਚਾਹੀਦੀ ਹੈ। ਕਈ ਵੀਰਾਂ ਨੇ ਮੇਰੇ 'ਤੇ ਸਵਾਲ ਕੀਤਾ, ਗਿਆਨੀ ਜੀ ਅਸੀਂ ਗੁਰਮਤ ਰਹਿਤ ਮਰਿਆਦਾ ਦਾ ਖਰੜਾ ਪੜ੍ਹਿਆ, ਇਹ ਸ਼ੰਕਾਵਾਦੀਆਂ ਦੀ ਸ਼ੰਕਾ ਹੈ। ਉੱਥੇ ਗੁਰਮਤ ਰਹਿਤ ਮਰਿਆਦਾ ਦੇ ਪਹਿਲੇ ਪੰਨਿਆਂ ਉੱਪਰ ਸਾਡੇ ਬਜ਼ੁਰਗਾਂ ਨੇ, ਸਾਡੇ ਵਡੇਰਿਆਂ ਨੇ ਇਹ ਲਿਖਿਆ ਹੈ ਕਿ ਜਿਹੜਾ ਇੱਕ ਅਕਾਲ ਪੁਰਖ 10 ਗੁਰੂ ਸਾਹਿਬਾਨ ਅਤੇ ਗੁਰੂ ਗ੍ਰੰਥ ਸੱਚੇ ਪਾਤਸ਼ਾਹ 'ਤੇ ਅਕੀਦਾ ਰੱਖਦਾ ਹੈ ਉਹ ਸਿੱਖ ਹੈ। ਇਹ ਸ਼ੰਕਾਵਾਦੀਆਂ ਦਾ ਸ਼ੰਕਾ ਹੈ। ਇੱਕ ਅਕਾਲ ਪੁਰਖ 10 ਗੁਰੂ ਸਾਹਿਬਾਨ ਅਤੇ ਧੰਨ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਨੂੰ ਮੰਨਣ ਵਾਲਾ ਸਿੱਖ ਹੈ, ਤੁਸੀਂ ਸ਼ਹੀਦਾਂ ਨੂੰ ਕਿਉਂ ਮੰਨਦੇ ਹੋ? ਇਹ ਸ਼ੰਕਾਵਾਦੀਆਂ ਦਾ ਸ਼ੰਕਾ ਹੈ। ਮੈਂ ਕਿਹਾ ਵੀ ਗੁਰਮੁਖਾ ਤੂੰ ਸਵਾਲ ਕਰ ਲਿਆ, ਹੁਣ ਆਪਾਂ ਦੋਵੇਂ ਆਪੋ ਆਪਣੇ ਇੱਕ ਪੱਖ, ਤੇਰੀ ਦੂਜੀ ਪਾਰਟੀ ਮੇਰੀ ਦੂਜੀ ਪਾਰਟੀ, ਜਦੋਂ ਕੋਈ ਦੋ ਭਰਾ ਝਗੜ ਪੈਣ ਜਾਂ ਮਿੱਤਰਾਂ ਦਾ ਬੋਲ ਕਬੂਲ ਹੋ ਜਾਏ ਅਤੇ ਸਾਂਝਾ ਬੰਦਾ ਸਮਝਾਉਂਦਾ ਭਾਈ ਤੁਸੀਂ ਆਪਣੇ ਹੋ ਅਤੇ ਵਿਚਾਰ ਕਰੋ ਵਿਚਾਰ। ਮੈਂ ਕਿਹਾ ਵੀ ਮਿੱਤਰਾਂ ਮੈਂ ਵੀ ਚੁੱਪ ਕਰ ਜਾਣਾ, ਤੂੰ ਵੀ ਚੁੱਪ ਕਰ ਅਤੇ ਕੁਰਾਨ ਦੀ ਆਪਾਂ ਰਾਏ ਲੈ ਲਈਏ, ਉਹ ਸਾਂਝਾ ਹੈ, ਉਹ ਦੂਜੇ ਮਤ ਦਾ ਹੈ। ਗੁਰਮੁਖੋ ਕੁਰਾਨ ਦੇ ਵਿੱਚ ਮੈਂ ਪੜ੍ਹਿਆ, ਤੁਸੀਂ ਬੇਸ਼ੱਕ ਪੜ੍ਹਨਾ, ਮੈਂ ਬੇਨਤੀ ਕਰਾਂਗਾ ਅੱਗੇ ਵੀ ਕਰਦਾ, ਆਪਣੇ ਧਰਮ ਨੂੰ ਪੜ੍ਹਨ ਦੇ ਨਾਲ ਦੂਜਿਆਂ ਧਰਮਾਂ ਨੂੰ ਵੀ ਪੜ੍ਹਿਆ ਕਰੋ, ਕਿਉਂਕਿ ਜਿੰਨਾ ਚਿਰ ਅਸੀਂ ਬਾਕੀ ਦੇ ਮਜ਼ਹਬਾਂ ਨੂੰ ਪੜ੍ਹਦੇ ਨਹੀਂ, ਸਾਨੂੰ ਕਿਵੇਂ ਪਤਾ ਲੱਗੇਗਾ ਵੀ ਸਾਡੇ ਗੁਰਦੇਵ ਦੀ ਪਾਵਨ ਪਵਿੱਤਰ ਬਾਣੀ 'ਚ ਕੀ ਵਾਧਾ ਹੈ, ਸਾਡੇ ਗੁਰੂ ਸਾਹਿਬਾਨਾਂ ਨੇ ਸਾਡੇ ਲਈ ਕੀ ਕੀਤਾ। ਜਿੰਨਾ ਚਿਰ ਆਪਾਂ ਤੁਲਨਾਤਮਕ ਅਧਿਐਨਾਂ ਕਰਾਂਗੇ ਸਾਨੂੰ ਸਮਝ ਨਹੀਂ ਪੈਣੀ। ਮੈਂ ਦੋ ਵਾਰਾਂ ਬੜੇ ਤਹੰਬਲ ਨਾਲ ਧਿਆਨ ਨਾਲ, ਕਿਉਂਕਿ ਸਾਡੇ ਵਿਦਵਾਨ ਵੀਰਾਂ ਨੇ ਸਾਡੇ 'ਤੇ ਬੜੇ ਪਰਉਪਕਾਰ ਕੀਤੇ ਨੇ, ਅਰਬੀ ਤਾਂ ਮੈਨੂੰ ਆਉਂਦੀ ਨਹੀਂ ਲੇਕਿਨ ਉਹਦਾ ਅਨੁਵਾਦ ਮੈਂ ਹਿੰਦੀ 'ਚ ਪੜ੍ਹਿਆ। ਸੰਤ ਬਾਬਾ ਜਰਨੈਲ ਸਿੰਘ ਨੇ ਮੈਨੂੰ ਅਹਿਮਦਾਬਾਦ ਤੋਂ 70 ਰੁਪਈਏ ਦਾ ਕੁਰਾਨ ਲੈ ਕੇ ਦਿੱਤਾ, ਕਹਿੰਦੇ ਤੈਨੂੰ ਗਿਆਨੀ ਬਣਨਾ ਤੇ ਆਹ ਵੀ ਪੜ੍ਹ। ਉਹਨਾਂ ਨੇ ਆਪਣੀ ਜੇਬ 'ਚੋਂ 70 ਰੁਪਈਏ ਦਿੱਤੇ ਅਹਿਮਦਾਬਾਦ, ਅਤੇ ਮੈਨੂੰ ਕੁਰਾਨ ਲੈ ਕੇ ਦਿੱਤਾ। ਮੈਂ ਦੋ ਵਾਰਾਂ ਪੜ੍ਹਿਆ। ਜਿਹੜੀ ਵਿਸ਼ੇਸ਼ ਮੈਂ ਬੇਨਤੀ ਕਰਨੀ ਚਾਹੁੰਦਾ ਉਹ ਇਹ ਹੈ, ਜਿੰਨੀ ਸੁੰਦਰ ਵਿਆਖਿਆ ਕੁਰਾਨ ਦੇ ਵਿੱਚ ਸ਼ਹੀਦੀ ਕੀਤੀ ਹੈ ਨਹੀਂ ਕਿਤੇ ਨਹੀਂ ਮੈਂ ਪੜ੍ਹੀ, ਹੋਵੇਗੀ ਬਹੁਤ ਥਾਵਾਂ 'ਤੇ ਪਰ ਜਿੰਨੀ ਕੁ ਮੈਨੂੰ ਜਾਣਕਾਰੀ। ਇਹ ਸ਼ਹਾਦਤ ਲਫ਼ਜ਼ ਜਿਹੜਾ ਹੈ ਨਾ, ਇਹ ਅਰਬੀ ਭਾਸ਼ਾ ਦਾ ਸ਼ਬਦ ਹੈ ਔਰ ਇਹਦੇ ਦੋ ਅਰਥ ਨੇ, ਇੱਕ ਗਵਾਹੀ ਅਤੇ ਦੂਜਾ ਉਹ ਮਹਾਨ ਪੁਰਸ਼ ਜਿਹੜਾ ਸੱਤ ਵਾਸਤੇ ਆਪਣਾ ਆਪਾ ਕੁਰਬਾਨ ਕਰਦੇ। ਯਾਦ ਰੱਖਣਾ, ਮਰਨ ਨਾਲ ਕੋਈ ਮਾਨ ਨਹੀਂ। ਆਪਾਂ ਜਿੰਨੇ ਬੈਠੇ ਹਾਂ ਆਪਣੇ ਪਿਓ ਦਾਦੇ ਪੜਦਾਦੇ ਸਾਰੀ ਦੁਨੀਆਂ 'ਤੇ ਆਏ ਅਤੇ ਚਲੇ ਗਏ, ਆਪਾਂ ਚਾਰ ਸਰੀਰ ਬੈਠੇ ਹਾਂ, ਵਾਰੀ ਆਪੋ ਆਪਣੀ ਕੋਈ ਨਾ ਬੰਧੇ ਧੀਰ। ਜਿੱਦਣ ਆਪਣਾ ਨੰਬਰ ਆ ਗਿਆ ਉਦਣ ਆਪਾਂ ਵੀ ਜਾਣਾ ਹੈ, ਪਰ ਇਕੱਲੇ ਮਰਨ ਕਰਕੇ ਮਾਰਨੀ, ਇਹ ਵੇਖਣਾ ਵੀ ਜਿਹੜੇ ਬੰਦੇ ਨੇ ਸਰੀਰ ਛੱਡਿਆ ਉਹਦਾ ਟਾਰਗੇਟ ਕੀ ਹੈ, ਉਹਦਾ ਨਿਸ਼ਾਨਾ ਕੀ। ਆਪਾਂ ਬਾਬਾ ਦੀਪ ਸਿੰਘ ਨੂੰ ਸ਼੍ਰੋਮਣੀ ਸ਼ਹੀਦ ਕਹਿੰਦੇ ਹਾਂ, ਕਿਉਂ ਕਹਿੰਦੇ ਹਾਂ, ਦੁਨਿਆਵੀ ਕੋਈ ਲਾਲਚ ਨਹੀਂ। ਬਾਬੇ ਦੀਪ ਸਿੰਘ ਦੀ ਮਨ ਦੀ ਸੋਚ ਹੈ, ਗੁਰੂ ਰਾਮਦਾਸ ਪਾਤਸ਼ਾਹ ਮੈਂ ਚਾਹੁੰਦਾ ਮੇਰਾ ਤਨ ਤਾਂ ਇੱਥੋਂ ਕੁਰਬਾਨ ਹੋ ਜਾਏ ਪਰ ਤੇਰੇ ਪਾਵਨ ਪਵਿੱਤਰ ਦਰਬਾਰ ਦੀ ਕੋਈ ਬਦਬੀ ਨਾ ਕਰੇ, ਨਿਸ਼ਾਨਾ ਇਹ ਹੈ। ਇਸੇ ਤਰ੍ਹਾਂ ਗੁਰਮੁਖ ਪਿਆਰਿਓ, ਇਹ ਸ਼ਹਾਦਤ ਲਫ਼ਜ਼ ਤਕਰੀਬਨ 35 ਵਾਰ ਕੁਰਾਨ ਵਿੱਚ ਆਇਆ, 35 ਵਾਰ ਅਤੇ ਉੱਥੇ ਲਿਖਿਆ ਕਿ ਜਦੋਂ ਕੋਈ ਮਹਾਨ ਪੁਰਸ਼ ਸੱਤ ਲਈ, ਨੇਕੀ ਲਈ, ਭਲਿਆਈ ਲਈ ਆਪਣਾ ਆਪਾ ਕੁਰਬਾਨ ਕਰਦੇ, ਉਹਨੂੰ ਸ਼ਹਾਦਤ ਕਹਿੰਦੇ ਨੇ, ਉਹਨੂੰ ਸ਼ਹੀਦ ਕਹਿੰਦੇ ਨੇ। ਔਰ ਆਪਣੇ ਸਮਾਜ ਦੀ ਰਵਾਇਤ ਮੁਤਾਬਕ ਕੋਈ ਵੀਰ, ਕੋਈ ਭੈਣ, ਕੋਈ ਬੱਚਾ, ਕੋਈ ਬਜ਼ੁਰਗ ਸਰੀਰ ਛੱਡ ਜਾਏ ਅਤੇ ਆਪਾਂ ਦੋ ਕਰਮ ਕਰਦੇ, ਇੱਕ ਉਹਦਾ ਇਸ਼ਨਾਨ ਕਰਾਇਆ ਜਾਂਦਾ ਅਤੇ ਦੂਜਾ ਉਹਦੇ 'ਤੇ ਕੱਫਣ ਪਾਇਆ ਜਾਂਦਾ। ਭਾਵੇਂ ਕੋਈ ਗਰੀਬ ਹੈ, ਭਾਵੇਂ ਕੋਈ ਅਮੀਰ ਹੈ, ਇਹ ਨਹੀਂ ਮੰਨੇ। ਲੇਕਿਨ ਉੱਥੇ ਇੰਨਾ ਵਿਸਤਾਰ ਅਤੇ ਸੁੰਦਰ ਲਿਖਿਆ ਹੈ ਕਿ ਜਿਹੜਾ ਸ਼ਹੀਦ ਹੋ ਗਿਆ ਨਾ, ਭਾਵੇਂ ਕੋ ਉਹਨੂੰ ਇਸ਼ਨਾਨ ਨਾ ਕਰਾਏ, ਭਾਵੇਂ ਉਹਦੇ 'ਤੇ ਕੱਫਣ ਨਾ ਪਏ, ਇਸ਼ਨਾਨ ਅਤੇ ਕੱਫਣ ਨੂੰ ਮਨ੍ਹਾ ਨਹੀਂ ਕੀਤਾ। ਲੇਕਿਨ ਉਹ ਪਾਕ ਕੁਰਾਨ ਵਿੱਚ ਲਿਖਿਆ ਵੀ ਕਿਸੇ ਕਾਰਨ ਕਰਕੇ, ਜਿਵੇਂ ਚਮਕੌਰ ਦੇ ਸ਼ਹੀਦਾਂ ਦਾ ਸਤਿਕਾਰ ਕਿਹਨੇ ਇਸ਼ਨਾਨ ਕਰਾਇਆ, ਮੇਰੀਆਂ ਸਤਿਕਾਰਯੋਗ ਭੈਣਾਂ ਬੀਬੀਆਂ ਬੈਠੀਆਂ ਨੇ, ਮੇਰੀ ਉਹ ਭੈਣੋ ਅਤੇ ਧੀਓ, ਕਿਤੇ ਆਪਣੀ ਉਸ ਪੂਜਨੀਕ ਬੀਬੀ ਸ਼ਰਨ ਕੌਰ ਨੂੰ ਚੇਤੇ ਕਰਿਆ ਕਰੋ। ਉਸ ਬੀਬੀ ਨੇ 30 ਸ਼ਹੀਦਾਂ ਦਾ ਸਰੀਰ ਇਕੱਠਾ ਕੀਤਾ ਔਰ ਉਹਨਾਂ 30 ਸ਼ਹੀਦਾਂ ਦੇ ਵਿੱਚ ਉਸ ਬੀਬੀ ਸ਼ਰਨ ਕੌਰ ਦਾ ਸਤਿਕਾਰਯੋਗ ਪਤੀ ਸਰਦਾਰ ਪ੍ਰੀਤਮ ਸਿੰਘ ਵੀ ਹੈ। ਆਪਾਂ ਤਾਂ ਦੁੱਖ ਪੈਂਦਾ ਅਤੇ ਭੱਜ ਜਾਂਦੇ ਹਾਂ, ਸੁਖਮੇ ਆਣ ਬਹੁਤ ਮਿਲ ਬੈਠ ਰਹਿਤ ਚਹੁੰ ਤਿਸ ਘੇਰੇ, ਬਿਪਤ ਪਰੀ ਸਭ ਹੀ ਸੰਗ ਛਾੜਤ ਕੋ ਨ ਆਵਤ ਨੇਰੇ। ਉਹ ਸਤਿਕਾਰਯੋਗ ਬੀਬੀ ਸ਼ਰਨ ਕੌਰ ਦੇ ਅੰਦਰ ਇੱਕੋ ਪੰਕਤੀ ਵਾਰ ਵਾਰ ਘੁੰਮਦੀ ਹੈ, ਮੈਂ ਧੰਨ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੀ ਹਜ਼ੂਰੀ ਵਿੱਚ ਜਦੋਂ ਆਨੰਦ ਕਾਰਜ ਮੇਰਾ ਹੋਇਆ ਤੇ ਨਾਲ ਰਾਗੀ ਸਿੰਘ ਪੰਕਤੀਆਂ ਪੜ੍ਹਦੇ ਸਨ ਤੇ ਨਾਲੇ ਮੈਂ ਮੂੰਹ 'ਚ ਪੜ੍ਹਦੀ ਸਾਂ, ਸਭੇ ਸਾਗ ਕੁੜਾਵੇ ਡਿੱਠੇ ਤੋਂ ਪੱਲੇ ਤੈਣੇ ਲੱਗੀ। ਬਾਜਾਂ ਵਾਲਿਆ, ਜੇ ਇਹ ਪ੍ਰਣ ਲਿਆ ਤੇ ਤੋੜ ਨਿਭ ਜਾਏ। ਉਹ ਸਾਡੀ ਸਤਿਕਾਰਯੋਗ ਬੀਬੀ ਸ਼ਰਨ ਕੌਰ ਨੇ 30 ਸਿੰਘਾਂ ਦਾ ਸਰੀਰ ਇਕੱਠਾ ਕੀਤਾ, ਉਹਦੇ ਵਿੱਚ ਉਹਦਾ ਸਤਿਕਾਰਯੋਗ ਪਤੀ ਸਰਦਾਰ ਪ੍ਰੀਤਮ ਸਿੰਘ ਵੀ ਹੈ। ਹੁਣ ਤਾਂ ਸਾਡੇ ਕੋਲ ਪਰਸ ਨੇ, ਸ੍ਰੀ ਸਾਹਿਬਾਂ ਅਸੀਂ ਸਮਝਦੇ ਰਸਮੀ ਤੌਰ 'ਤੇ, ਕਈਆਂ ਨੇ 2 ਇੰਚ ਕਿਰਪਾਨ ਪਾਈ ਹੈ, 2 ਇੰਚ, ਕਈਆਂ ਨੇ ਕੰਘੇ ਟੰਗੀ ਹੈ। ਭਲੇ ਉਹ ਕਿਰਪਾਨ ਲੋਕਾਂ ਨੂੰ ਵਿਖਾਉਣ ਲਈ ਨਹੀਂ, ਇਹ ਸ਼ਸਤਰ ਹੈ। ਅਤੇ ਦਸਮ ਪਾਤਸ਼ਾਹ ਤਾਂ ਇੱਥੋਂ ਤੱਕ ਕਿਹਾ, ਜਿੱਤੇ ਸ਼ਸਤਰ ਨਾਮੰਗ ਨਮਸਕਾਰ ਤਾਮੰਗ, ਜਿੰਨੇ ਵੀ ਸ਼ਸਤਰ ਨੇ ਮੈਂ ਸਤਿਕਾਰ ਕਰਦਾ ਨਮਸਕਾਰ ਕਰਦਾ ਹਾਂ। ਉਸ ਬੀਬੀ ਦੇ ਗਾਤਰੇ ਕਿਰਪਾਨ ਸੀ, 5 ਕਕਾਰਾਂ ਦੀ ਉਹ ਧਾਰਨੀ ਸੀ। ਮਿਸਾਲਤੀ 'ਤੇ ਜਾ ਕੇ ਗੁੱਟ 'ਤੇ ਵਾਰ ਕੀਤਾ ਅਤੇ ਉਹਦੀ ਮਿਸਾਲ ਖੋਹ ਕੇ ਅਤੇ ਬੀਬੀ ਅੱਗੇ ਲੱਗ ਗਈ, ਕਿਉਂਕਿ ਆਖਿਰਕਾਰ ਚੰਡਾ ਲਾਉਣਾ ਹੈ, ਸੰਸਕਾਰ ਕਰਨ ਲਈ ਅੱਗ ਵੀ ਚਾਹੀਦੀ ਹੈ। ਕਿੰਨੀ ਦਲੇਰੀ ਅਤੇ ਜੁਰਤ ਹੋਵੇਗੀ ਉਸ ਬੀਬੀ ਦੇ ਅੰਦਰ, ਮਿਸਾਲਚੀ ਦਾ ਗੁੱਟ ਵੱਢ ਕੇ, ਮਿਸਾਲ ਖੋਹ ਕਰਕੇ ਅਤੇ ਉੱਥੇ ਬੀਬੀ ਆਈ ਅਤੇ 30 ਸਿੰਘਾਂ ਦੇ ਸਰੀਰ ਨੂੰ ਸਤਿਕਾਰ ਕਰਨ ਲਈ ਬਾਲਣ ਕਹਿਣਾ ਚਾਹੀਦਾ ਹੈ, ਬਾਲਣ, ਸਾਰਾ ਬਾਲਣ ਵੀ ਇਕੱਠਾ ਕੀਤਾ। ਨਾਲੇ ਉਹ ਸਾਡੀ ਸਤਿਕਾਰਯੋਗ ਭੈਣ ਸੁੱਲ ਦਾ ਪਾਠ ਕਰਦੀ ਹੈ ਅਤੇ ਨਾਲੇ ਪ੍ਰਕਰਮਾ ਕਰਦੀ ਹੈ ਸ਼ਹੀਦਾਂ ਦੀਆਂ। ਤੁਰਕਾਂ ਨੇ ਵੇਖਿਆ, ਪਹਿਲਾਂ ਤਾਂ ਸ਼ੱਕ ਪਿਆ, ਬੀਬੀ ਨੇ ਜੁਗਤੀ ਵਰਤੀ ਪਿਆ ਆਪਣੇ ਕੇਸ ਖਿਲਾਰ ਲਏ, ਫੈਸ਼ਨ ਲਈ ਨਹੀਂ, ਤਾਂ ਕਿ ਦੁਸ਼ਮਣ ਨੂੰ ਭੁਲੇਖਾ ਪਾਇਆ ਜਾ ਸਕੇ। ਹੁਣ ਤਾਂ ਸਾਡੀਆਂ ਧੀਆਂ ਭੈਣਾਂ ਸਿਰ ਨੰਗਾ ਕਰੇ ਘੁੰਮਦੀਆਂ ਨੇ, ਸਿਰ ਨੰਗਾ ਕਰਕੇ ਮੈਨੂੰ ਬੜਾ ਦੁੱਖ ਹੁੰਦਾ, ਕਿਉਂ ਮੇਰੀ ਉਹ ਭੈਣੋ, ਕਦੇ ਸਾਡੇ ਸਮਾਜ ਵਿੱਚ ਇਹ ਕਿਹਾ ਜਾਂਦਾ ਸੀ ਫਲਾਨੀ ਬੀਬੀ ਸਿਰੋਂ ਨੰਗੀ ਹੋ ਗਈ, ਇਹ ਸਾਡੀ ਪੰਜਾਬੀ ਦੀ ਬੋਲੀ ਹੈ, ਖਾਣ ਹੈ, ਫਰੇਜ, ਸਿਰੋਂ ਨੰਗੀ ਹੋ ਗਈ। ਇਹਦੇ ਅਰਥ ਬੜੇ ਕਰੜੇ ਨੇ ਵੀ ਇਹ ਬੀਬੀ ਦਾ ਸਿਰ ਦਾ ਸਾਈ ਗੁਜ਼ਰ ਗਿਆ। ਕਦੇ ਸਾਡੇ ਸਮਾਜ ਵਿੱਚ ਇਹ ਲਫ਼ਜ਼ ਹੁੰਦਾ ਸੀ, ਅੱਜ ਸਾਡਾ ਫੈਸ਼ਨ ਬਣ ਗਿਆ ਸਿਰ ਆਪਣੇ ਆਪ ਹੀ ਨੰਗਾ ਕਰ ਲੈਣਾ, ਆਪਣੇ ਆਪ ਹੀ। ਪਰ ਸਾਡੀ ਉਹ ਸਤਿਕਾਰਯੋਗ ਬੀਬੀ ਸ਼ਰਨ ਕੌਰ ਨੇ ਆਪਣੇ ਕੇਸ ਖਿਲਾਰੇ, ਤੁਰਕਾਂ ਨੂੰ ਭੁਲੇਖਾ ਪੈ ਜੇ ਵੀ ਉਹ ਕਮਲੀ ਰਮਲੀ ਹੈ, ਕੁਮਸਤਾਨੀ ਹੈ। ਜਦੋਂ ਅੱਗ ਉਹਦੇ ਬੀਬੀ ਦੇ ਕੋਲ ਮਿਸਾਲ ਕੋਲ ਹੈ, ਉਹਨੇ ਕੀਰਤਨ ਸੁਰ ਦਾ ਪਾਠ ਕਰਕੇ ਚੰਡਾ ਲਾਇਆ, ਤੁਰਕਾਂ ਨੂੰ ਪਤਾ ਚੱਲਿਆ ਵੀ ਇਹ ਕੋਈ ਸਿੱਖ ਬੀਬੀ ਹੈ, ਕਲਗੀਧਰ ਪਾਤਸ਼ਾਹ 'ਤੇ ਅਕੀਦਾ ਰੱਖਣ ਵਾਲੀ। ਜਿੱਥੇ ਆਪਾਂ ਉਹਨਾਂ ਚਮਕੌਰ ਦੇ ਸ਼ਹੀਦਾਂ ਨੂੰ ਯਾਦ ਕਰਦੇ ਹਾਂ, ਉੱਥੇ ਇਸ ਬੀਬੀ ਦੇ ਅੱਗੇ ਸਿਰ ਵੀ ਝੁਕਦਾ। ਤੁਰਕਾਂ ਨੇ ਆਏ, ਬੀਬੀ ਨਾਲ ਹੱਥੋਂ ਪਾਈ ਹੋਏ, ਔਰ ਉਹ ਸਾਡੀ ਸਤਿਕਾਰਯੋਗ ਬੀਬੀ ਸ਼ਰਨ ਕੌਰ ਨੂੰ ਜਿਉਂਦਿਆਂ ਉਹ ਚੰਡੇ ਵਿੱਚ ਸੁੱਟ ਦਿੱਤਾ, ਜਿਉਂਦਿਆਂ। ਅਤੇ ਫਿਰ ਉਸ ਬੀਬੀ ਦੇ ਅੱਗੇ ਸਿਰ ਝੁਕਦਾ ਹੈ। ਜਦੋਂ ਉਹਨਾਂ ਤੁਰਕਾਂ ਨੇ ਸੁੱਟਿਆ ਨਾ, ਅਤੇ ਬੀਬੀ ਨੇ ਸ਼ਬਦ ਪੜਿਆ, ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪਤੇ ਕਿਆ ਲਾਗੇ ਮੇਰਾ। ਬਾਜਾਂ ਵਾਲਿਆ, ਇਹ ਤਨ ਵੀ ਤੇਰਾ ਬਖਸ਼ਿਆ ਸੀ, ਤੂੰ ਕਿਰਪਾ ਕੀਤੀ ਹੈ, ਤੇਰਾ ਬਖਸ਼ਿਆ ਦਰ ਤੇਰੇ ਦਰ ਪ੍ਰਵਾਨ ਚੜ੍ਹ ਗਿਆ। ਤੂੰ ਗੁਰੂ ਪਿਆਰਿਓ, ਉੱਥੇ ਪਾਕ ਕੁਰਾਨ ਵਿੱਚ ਇਹ ਦਰਜ ਹੈ ਕਿ ਸ਼ਹੀਦਾ ਕਿਸੇ ਕਾਰਨ ਕਰਕੇ ਇਸ਼ਨਾਨ ਨਹੀਂ ਹੋ ਸਕਿਆ, ਉਹਦੇ 'ਤੇ ਕੱਫੜ ਨਹੀਂ ਪਾਇਆ ਜਾ ਸਕਿਆ, ਪਰ ਉਹ ਇੰਨਾ ਪਾਕ ਹੈ, ਉਹ ਇੰਨਾ ਪਵਿੱਤਰ ਹੈ ਕਿ ਜਿੱਥੇ ਵੀ ਉਹਦਾ ਤਨ ਲੱਗਿਆ ਉੱਥੋਂ ਦੀ ਮਿੱਟੀ ਪਾਕ ਹੋ ਗਈ, ਔਰ ਉੱਥੋਂ ਦੀ ਮਿੱਟੀ परमेश्वर दे प्यार वाले अपने मत्थे ते ला के अपने पापां नूं धोण दा यतन करदे ने। और इसे कारण करके एक मुसलमान परमेश्वर दे प्यारे ने, अल्लाह नूं समझण वाले ने, साडे हिंदुस्तान दे लोकां नूं सुचेत कीता है। वो मुसलमान भरा है साडा, उन्हें आख्या भराओ तीर्थां ते जम जम जाओ, उन्हें खंडन नहीं जे कीता। उन्दा हाजी हो अज करन काबे जम जम जाओ, पर मैं पिछे खलोता कि तुहानू आवाज मार के बेनती करदा है, जे तुसी हिंदुस्तान दे रहण वाले हो जां हिंदुस्तान विच आए हो दर्शन दीदारे करन लई, ते मेरा एक तुहानू सुझाव है कि हिंदुस्तान दे विच इक महान तीर्थ जे ओ ना भुल जाया जे। वो कौन कहिंदा? एक मुसलमान बुजुर्ग, उहदा नाम अल्लाह यार खां जोगी। ते आपां सारे गुरसिख माई पाई बैठे हाँ, किते अंदर झाती मारिया जी भी कदे आपां इस तीर्थ ते गए? आपां तां जाने पहाड़ी तीर्थां ते, टू इन वन, नाले तीर दा बहाना ते नाले सैर सपाटा। चलाक जू हो गया आपां, चलाक। ओ मुसलमान बुजुर्ग कहिंदा है हिंद में एक तीर्थ है यात्रा के लिए, कटाए हैं बाप ने बेटे या खुदा के लिए। कहिंदा दुनिया दे लोको, हिंदुस्तान विच रहण वाले वीरो भैणों भराओ, ते जेड़े बाहरों देशां प्रदेशां चो आयो, मेरी एक बेनती मन के एक तीर्थी यात्रा करिया जे। केड़ा तीर्थ? जिदा नाम है चमकौर साहब। सानू ये अर्थ साडे उस्ताद संत ज्ञानी करतार सिंह खालसा जी ने पढ़ाए सन। चमकौर का अर्थ नहीं, चमक ही और होवे। चमकौर का अर्थ है और चमक, होर तरह का। चन्न पुछया भी महापुरशो, यदा मतलब तुसा कीता है? वो कहिंदे दुनिया का हर मनुख, इत्थे एक मैनू कविया का बोल चेते आ गया, पुत्तां वालियो जग दा पुत मेवा, हुंदे मापियां दी जिंद जान पुत्र, ज्यौंदे जी सहारा ओ जिंदगी दा, मर गया तों पिछो निशान पुत्र, पुत्रां परां ते उड़दी फिरे दुनिया, मापे पुत ते पुत प्राण पुत्र। जिहड़ा पुत हुंदा प्राण हुंदा, जे पुत नूं दुख होवे ते मां प्यो नूं चैन नहीं आउंदा। तो किसे विद्वान वीर ने लिखिया पुत्रां दे बारे, ये सानू संतां महापुरशां ने पढ़ाया भी चमकौर नूं चमकौर क्यों मैं कहा तुहानूं, क्यों आख्या भी तरह याद करिया करो, इउं पढ़ो। वो ये है, दसत डिग भल्लां तों कूच कीता, दूर अखां तों जदों संतान हो गई, मोर तुझदे अथरू अंत किर गए, पूटी जिगर दी जदों वरान हो गई, मृत्यु जदों अभमनु दी सुनी अर्जन, ढिली हथां चो तीर कमान हो गए। पर धन गुरु कलगिया वालिया जी, मेरे बाजा वालिया, पर धन गुरु तर कलगिया वालिया जी, तू सारा सरबंस लटा दिता, मां किसे पासे, बापू किसे पासे, छोटे लाला नू नी चना दिता। साड़ी मंजी साहब की पहला मर्यादा सी, क्योंकि मैनू 29 साल हो गए ने इत्थे कथा करदिआं नू, ज्ञानी दलीप सिंह जो पहला इत्थे महान विद्वान सन, उन्हां दस्या भी सिंघा जिवें जिवें शहीदी हफ्ता चलदा, नाल नाल ये कथा भी करिआ करनी, तेरी ड्यूटी है। तो आपां कल एक विचार कीती सी कि कलगीधर पातशाह महाराज ने सरसा नदी के कंढे ते आसा दी वार दा कीर्तन कीता, अपरंत अगे चले। जिहड़ा चमकौर साहब नगर है ना, इत्थे कलगीधर पहला भी आए ने। तुसी बचित्र नाटक विच, माफ करना, जिहड़ा गुरु सोभा नामे ग्रंथ है ना कवि सैना पादा, ਉਹਦੇ 'ਚ ਇਸ ਘਟਨਾ ਦਾ ਜ਼ਿਕਰ ਹੈ ਕਿ ਇੱਥੇ ਅਲਫ ਖਾਨ ਦੇ ਨਾਲ ਗੁਰਦੇਵ ਦੀ ਟੱਕਰ ਹੋਈ ਅਤੇ ਉਹਨੂੰ ਮਾਰਿਆ ਚਮਕੌਰ ਵਿੱਚ ਪਹਿਲਾਂ ਵੀ। ਕਲਗੀਧਰ ਪਾਤਸ਼ਾਹ ਮਹਾਰਾਜ ਇਸ ਨਗਰ ਦੇ ਵਾਕਫ ਸਨ ਔਰ ਉਹਨਾਂ ਨੇ ਬਾਗ ਵਿੱਚ ਆ ਕੇ ਪੜਾਅ ਕੀਤਾ ਕਿ ਸਾਡੇ ਗੁਰੂ ਦੀ ਸਾਨੂੰ ਹਦਾਇਤ ਹੈ, ਹੱਕ ਪਰਾਇਆ ਨਾਨਕਾ ਉਹ ਸੂਰ ਉਸ ਗਾਏ ਗੁਰ ਪੀਰ ਹਾਮਾ ਤਾਂ ਪਰੇ ਜਾਂ ਮੁਰਦਾਰ ਨ ਖਾਏ। ਤੋ ਬਾਗ ਵਿੱਚ ਮੇਰੇ ਪਾਤਸ਼ਾਹ ਨੇ ਪੜਾਅ ਕੀਤਾ, ਜਿਹੜੇ ਉਹ ਸਿੰਘ ਨਿਖੜ ਗਏ ਸਨ ਉਹ ਇਕੱਠੇ ਹੋ ਰਹੇ ਨੇ ਤੇ ਇਸ ਨਗਰ ਦੇ ਵਿੱਚ ਕੱਚੀ ਗੜੀ ਸੀ, ਕੱਚੀ ਸਿੰਘ ਭੇਜ ਕਰਕੇ ਬੁਲਾਇਆ ਅਤੇ ਉਹਨੂੰ ਪੁੱਛਿਆ ਵੀ ਗੁਰਮੁਖਾ ਤੇਰਾ ਰੱਬ ਭਲਾ ਕਰੇ, ਸਾਨੂੰ ਗੜੀ ਚਾਹੀਦੀ ਹੈ ਅਤੇ ਦੇ ਦੇ, ਆਪਾਂ ਵੇਖਦੇ ਹਾਂ ਵੀ ਪਰਿਵਾਰ ਦੇ ਸਾਰੇ ਮੈਂਬਰਾਂ ਦੀ ਰਾਏ ਨਹੀਂ ਰਲਦੀ। ਉਹਨਾਂ 'ਚੋਂ ਤਕੜਾ ਕਹਿਣ ਲੱਗਾ ਜੀ ਮੈਂ ਨਹੀਂ ਦੇਣੀ, ਮੈਂ ਤੁਹਾਡੇ ਕਰਕੇ ਸਰਕਾਰ ਨਾਲ ਵਿਗਾੜ ਨਹੀਂ ਪਾਉਣਾ। ਜਿਹੜਾ ਵਿਚਾਰਾ ਮਾੜਾ ਸੀ ਉਹਨੂੰ ਪਹਿਲਾਂ ਪਤਾ ਸੀ ਭਰਾ ਤਾਂ ਮੈਨੂੰ ਆਪਣੇ ਰਹਿਣ ਲਈ ਵੀ ਥਾਂ ਨਹੀਂ ਦਿੰਦਾ, ਧੱਕਾ ਕਰਦਾ। ਉਹਨੇ ਆਖਿਆ ਪਾਤਸ਼ਾਹ ਮੈਂ ਤਾਂ ਜ਼ਰੂਰਤਮੰਦ ਹਾਂ, ਲੋੜਵੰਦ ਹਾਂ, ਮੈਨੂੰ ਤੂੰ ਚਾਰ ਪੈਸੇ ਦੇ ਦਿਓ ਅਤੇ ਮੇਰੇ ਵੱਲੋਂ ਤੁਹਾਨੂੰ ਬੇਨਤੀ ਵੀ ਤੁਸੀਂ ਮੇਰੇ ਘਰ ਥਾਣੀ ਪ੍ਰਵੇਸ਼ ਕਰ ਸਕਦੇ ਹੋ, ਇੱਥੇ ਆਪਣਾ ਕਬਜ਼ਾ ਕਰ ਸਕਦੇ ਹੋ, ਮੁਕਾਬਲਾ ਕਰ ਲਓ ਤੁਸੀਂ। ਉੱਥੇ ਗੁਰਦੇਵ ਨੇ ਉਹ ਗਰੀਬ ਜਿਹੜਾ ਉਹਨਾਂ 'ਚੋਂ ਮਾੜਾ ਸੀ ਉਹਨੂੰ ਮਾਇਆ ਦਿੱਤੀ ਔਰ ਉਹਨੇ ਨਿੱਕੀ ਬਾੜੀ ਦੇ ਥਾਣੀ ਗੁਰਦੇਵ ਨੂੰ ਅੰਦਰ ਲੰਘਾਇਆ। ਵੱਡੇ ਦਰਵਾਜ਼ੇ ਤਗੜੇ ਦਾ ਕਬਜ਼ਾ ਹੈ, ਇਹ ਮੈਂ ਤਾਂ ਬੇਨਤੀ ਕੀਤੀ ਹੈ। ਕਈ ਗੁਰਮੁਖ ਪਿਆਰੇ ਕਹਿੰਦੇ ਨੇ ਗੁਰਦੇਵ ਦਾ ਘੋੜਾ ਕਿੱਥੇ ਗਿਆ, ਘੋੜਾ ਅੰਦਰ ਜਾ ਨਹੀਂ ਸਕਦਾ। ਜਿਹੜੇ ਨੀਲੇ ਘੋੜੇ ਦੇ ਬਾਰੇ ਆਪਾਂ ਸੁਣਦੇ ਅਤੇ ਪੜ੍ਹਦੇ ਹਾਂ, ਉਸ ਘੋੜੇ ਦਾ ਨਾਮ ਸੀ ਦਲਬਦਾਰ ਅਤੇ ਜਦੋਂ ਗੁਰਦੇਵ 8 ਮਹੀਨੇ ਆਨੰਦਪੁਰ ਸਾਹਿਬ ਰਹੇ ਉਦੋਂ ਨਾ ਕਾਹ ਨਾ ਪੱਠਾ ਨਾ ਦਾਣਾ, ਉਦੋਂ ਉਹ ਦਲਬਦਾਰ ਘੋੜਾ ਨੀਲਾ ਘੋੜਾ ਭੁੱਖ ਦੇ ਦੁੱਖੋਂ ਉੱਥੇ ਮਰ ਗਿਆ, ਉਹ ਆਨੰਦਪੁਰ ਸਾਹਿਬ ਹੀ ਖਤਮ ਹੋ ਗਿਆ। ਸਤਿਗੁਰੂ ਪਾਤਸ਼ਾਹ ਮੱਝ ਹੋਰ ਘੋੜੇ 'ਤੇ ਇੱਥੇ ਗਏ ਨੇ ਅਤੇ ਜਦੋਂ ਮੈਂ ਪ੍ਰਸੰਗ ਪੜ੍ਹਦਾ ਤਾਂ ਆਪਣੇ ਅੰਦਰ ਨੂੰ ਵਾਪਨਾ ਹੈ। ਗੁਰੂ ਦੇ ਘੋੜੇ ਨੇ ਨਿਹੰਗ ਖਾਂ ਦੇ ਆਵੇ 'ਤੇ ਪੈਰ ਰੱਖਿਆ ਅਤੇ ਗੁਰੂ 'ਚ ਇੰਨੀ ਠੰਡ ਹੈ, ਗੁਰੂ ਦੇ ਸਪਰਸ਼ ਕਰਨ ਕਰਕੇ ਘੋੜੇ ਦੇ ਅੰਦਰ ਵੀ ਠੰਡ ਅਤੇ ਘੋੜੇ ਨੇ ਤੱਤੀ ਇੱਟ 'ਤੇ ਪੈਰ ਰੱਖਿਆ, ਆਵੇ 'ਤੇ ਰੱਖਿਆ ਅਤੇ ਉਹ ਆਵਾ ਵੀ ਠੰਡਾ ਹੋ ਗਿਆ। ਅਤੇ ਸਾਡੇ ਅੰਦਰ ਅਜੇ ਵੀ ਈਰਖਾ ਦੀ ਅੱਗ ਹੈ, ਸਾਡੇ ਅੰਦਰ ਅਜੇ ਵੀ ਹੰਕਾਰ ਦੀ ਅੱਗ ਹੈ। ਉਹ ਭੱਠਾ ਸਾਹਿਬ ਸਾਨੂੰ ਆਵਾਜ਼ਾਂ ਮਾਰ ਕੇ ਕਹਿੰਦਾ ਭਲਿਓ ਮੈਂ ਕਲਗੀਧਰ ਪਾਤਸ਼ਾਹ ਦਰਸ਼ਨ ਤਾਰੇ ਕੀਤੇ ਅਤੇ ਮੈਂ ਠੰਡਾ ਹੋ ਗਿਆ, ਜੇ ਤੁਸੀਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੂੰ ਮੰਨਦੇ ਹੋ ਅਤੇ ਗੁਰਬਾਣੀ ਦੀ ਇਹ ਵਿਚਾਰ ਕਰਕੇ ਆਪਣੇ ਅੰਦਰ ਠੰਡ ਪਾਓ। ਕਿਹੜੀ ਜੀਓ ਤਬਤ ਹੈ ਬਾਰੋ ਬਾਰ, ਤਬ ਤਬ ਖਪੇ ਬਹੁਤ ਬੇਕਾਰ, ਜੈ ਤਨ ਬਾਣੀ ਵਿਸਰ ਜਾਏ ਜਿਉਂ ਪੱਕਾ ਰੋਗੀ ਬੁਲਾਏ। ਆਪਾਂ ਬਾਣੀ ਨੂੰ ਭੁੱਲ ਗਏ ਤਾਂ ਤਪਦੇ ਹਾਂ। ਤਾਂ ਇੱਥੇ ਇਹ ਵੀ ਲਿਖਿਆ, ਇੱਥੇ ਮਸਕੀਨ ਸਾਹਿਬ ਜੀ ਨੇ ਕਥਾ ਕੀਤੀ ਸੀ ਵੀ ਇੱਥੋਂ ਕਲਗੀਧਰ ਪਾਤਸ਼ਾਹ ਮਹਾਰਾਜ ਨੂੰ ਨਿਹੰਗਾਂ ਆਪਣੇ ਘਰ ਲੈ ਗਿਆ ਔਰ ਹਜ਼ੂਰ ਨੇ ਉੱਥੇ ਰਾਤ ਕੱਟੀ। ਇਹ ਉਹਨਾਂ ਨੇ ਇੱਥੇ ਬਚਨ ਕੀਤਾ ਸਾਡੇ ਸਤਿਕਾਰਯੋਗ ਯਾਨੀ ਸੰਤ ਸਿੰਘ ਮਸਕੀਨ ਨੇ। ਲੇਕਿਨ ਜ਼ਿਆਦਾਤਰ ਇਤਿਹਾਸਕਾਰਾਂ ਨੇ ਲਿਖਿਆ ਵੀ ਜਿਹੜਾ ਬਚਿੱਤਰ ਸਿੰਘ ਜਿਹਨੇ ਹਾਥੀ ਦਾ ਮੁਕਾਬਲਾ ਕੀਤਾ ਸੀ ਉਹ ਬਹੁਤ ਫੱਟੜ ਹੋ ਗਿਆ, ਜ਼ਖਮੀ ਹੋ ਗਿਆ ਅਤੇ ਨਿਹੰਗ ਖਾਂ ਨੂੰ ਆਪਣੇ ਘਰ ਲੈ ਗਿਆ। ਮੈਂ ਬੇਨਤੀ ਕਰਾਂ ਗੁਰਮੁਖੋ ਕਿਸੇ ਕੌਮ ਨੂੰ ਮਾੜਾ ਨਾ ਕਿਹਾ ਕਰੋ, ਦੁਨੀਆਂ ਦੀ ਕੋਈ ਕੌਮ ਮਾੜੀ ਨਹੀਂ, ਹਰ ਕੌਮ ਵਿੱਚ ਚੰਗੇ ਅਤੇ ਮਾੜੇ ਵੀ ਨੇ। ਇਹ ਨਿਮਰਤਾ ਸਹਿਤ ਬੇਨਤੀ ਹੈ। ਇੱਕ ਔਰੰਗਜ਼ੇਬ ਨੂੰ ਆਪਾਂ ਮਾੜਾ ਕਹਿੰਦੇ ਹੈ ਸੀ ਮਾੜਾ, ਪਰ ਪੀਰ ਬੁੱਧੂ ਸ਼ਾਹ ਨੂੰ ਮਾੜਾ ਕਿਵੇਂ ਕਹੋਗੇ ਜਿਹਨੇ ਗੁਰੂ ਤੋਂ ਪੁੱਤ ਵਾਰੇ, ਜਿਹਨੇ ਗੁਰੂ ਤੋਂ ਭਰਾ ਕੁਰਬਾਨ ਕੀਤਾ। ਆਪਾਂ ਬਾਬੇ ਮਨੀ ਸਿੰਘ ਦੇ ਬੰਦ ਬੰਦ ਕੱਟਣ ਦਾ ਇਤਿਹਾਸ ਪੜ੍ਹਦੇ ਹਾਂ, ਪਰ ਪੀਰ ਬੁੱਧੂ ਸ਼ਾਹ ਦੇ ਟੋਟੇ ਟੋਟੇ ਕਰਕੇ ਸਨੌਰੇ ਚ ਖਿਲਾਰੇਗਾ। ਮੇਰੇ ਭਰਾਓ, ਗੈਰ ਕਾਮਾਂ ਨੂੰ ਮਾੜੇ ਨਾ ਕਹੋ। ਕਿਹਨੂੰ ਮਾੜਾ ਕਹੋਗੇ? ਨਬੀ ਖਾਂ ਤੇ ਗਨੀ ਖਾਂ ਨੇ ਕਲਗੀਧਰ ਪਾਤਸ਼ਾਹ ਨੂੰ ਮੋਢੇ ਤੇ ਬਿਠਾਇਆ। ਆਪਾਂ ਤਾਂ ਮਾਝ ਦਾ ਸਰੂਪ ਲਿਆਉਂਦੇ, ਅਖੰਡ ਪਾਠ ਕਰਾਉਣਾ ਹੁੰਦਾ ਨਾ, ਜਿੱਦਣ ਭੋਗ ਕਹਿੰਦਾ ਪੈਂਦਾ ਤੇ ਨੌਕਰ ਨੂੰ ਕਹਿੰਦੇ ਮਹਾਰਾਜ ਨੂੰ ਪਹੁੰਚਾ ਦੇ, ਮੈਂ ਪ੍ਰਾਹੁਣਿਆਂ ਨੂੰ ਅਟੈਂਡ ਕਰਨਾ। ਅਖੰਡ ਪਾਠ ਕਰਾਉਂਦੇ ਹਾਂ ਘਰਾਂ ਚ, ਜਿੱਦਣ ਸਵਾਰਾ ਗੁਰਦੁਆਰੇ ਪਹੁੰਚਾਉਣਾ, ਭੋਗ ਤੋਂ ਬਾਅਦ ਪਿਓ ਪੁੱਤ ਨੂੰ ਬਾਜਾਂ ਮਾਰਦਾ ਤੇ ਪੁੱਤ ਪਿਓ ਨੂੰ ਮਾਰਦਾ ਤੇ ਪ੍ਰਾਹੁਣਿਆਂ ਨੂੰ ਕਹਿੰਦੇ ਤੁਸੀਂ ਛੱਡਿਓ, ਅਸੀਂ ਸਿੱਖ ਤੇ ਨਬੀ ਖਾਂ ਤੇ ਗਨੀ ਖਾਂ, ਉਹਨਾਂ ਨੇ ਮੇਰੇ ਬਾਪੂ ਨੂੰ ਮੋਢਿਆਂ ਤੇ ਚੁੱਕਿਆ, ਪੈਰਾਂ ਤੋਂ ਜੁੱਤੀ ਲਾਈ, ਪੋਹ ਦਾ ਮਹੀਨਾ, ਤੇ ਕਹਿੰਦੇ ਪਾਤਸ਼ਾਹ ਤੇਰੀ ਪਾਲਕੀ ਨੂੰ ਚੁੱਕਣ ਕਰਕੇ ਸਾਡਾ ਤਨ ਸਫਲਾ ਹੋ ਜਾਏਗਾ। ਮੁਸਲਮਾਨ ਭਰਾ ਨੇ, ਸਹੀ ਮੁਸਲਮਾਨ ਤੋ ਗੁਰਮੁਖ ਪਿਆਰਿਓ, ਮੇਰੇ ਪਾਤਸ਼ਾਹ ਨੇ ਗੜੀ ਵਿੱਚ ਪ੍ਰਵੇਸ਼ ਕੀਤਾ ਤੇ ਉਹਨਾਂ ਦੀ ਵੰਡ ਕੀਤੀ ਤਾਂ ਕਿ ਦੁਸ਼ਮਣਾਂ ਦਾ ਮੁਕਾਬਲਾ ਕੀਤਾ ਜਾ ਸਕੇ। ਇਤਿਹਾਸਕਾਰ ਕਹਿੰਦੇ ਨੇ ਭਾਈ ਆਲਮ ਸਿੰਘ ਜੀ, ਬਾਬਾ ਮਾਨ ਸਿੰਘ ਜੀ ਇਹ ਸੁਪਰਵਾਈਜ਼ਰ ਦੀ ਡਿਊਟੀ ਕਰ ਰਹੇ ਨੇ ਵੀ ਕਿਹੜੇ ਪਾਸੇ ਕਿਹੜੇ ਸਿੰਘ ਚਾਹੀਦੇ ਨੇ, ਕਿਹੜੇ ਪਾਸੇ ਕਿਹੜੇ ਸਿੰਘਾਂ ਦੀ ਡਿਊਟੀ ਲਾਉਣੀ। ਇਹ ਅੱਠ ਅੱਠ ਸਿੰਘ ਚੌਂ ਪਾਸੇ ਤਕਸੀਮ ਕੀਤੇ ਗਏ। ਭਾਈ ਕੋਠਾ ਸਿੰਘ ਤੇ ਭਾਈ ਆਤਾ ਸਿੰਘ, ਇਹਨਾਂ ਨੇ ਮੇਨ ਦਰਵਾਜ਼ੇ ਤੇ ਡਿਊਟੀ ਦਿੱਤੀ ਤੇ ਕਹਿਣ ਲੱਗੇ ਬਾਜਾਂ ਵਾਲਿਆ, ਜਦੋਂ ਕੋਈ ਗੜੀ ਦੇ ਅੰਦਰ ਪ੍ਰਵੇਸ਼ ਕਰੇਗਾ ਨਾ, ਜਿੰਨਾ ਚਿਰ ਸਾਡੇ ਸਰੀਰ ਵਿੱਚ ਪ੍ਰਾਣ ਨੇ ਅੰਦਰ ਨਹੀਂ ਆਉਣ ਦਿਆਂਗੇ। ਸਾਡੇ ਸਰੀਰ ਤੇ ਪੈਰ ਰੱਖ ਕੇ ਲੰਘੇਗਾ, ਸਰੀਰ ਤੇ ਪੈਰ ਰੱਖ ਕੇ। ਇਉਂ ਬਾਬਾ ਕੋਠਾ ਸਿੰਘ ਨੇ ਤੇ ਬਾਬਾ ਹਾਤਾ ਸਿੰਘ ਨੇ ਮੇਨ ਦਰਵਾਜ਼ੇ 'ਤੇ ਡਿਊਟੀ ਦਿੱਤੀ। ਬਾਬਾ ਕਾਲਾ ਸਿੰਘ ਜੀ, ਬਾਬਾ ਜਿਉਣ ਸਿੰਘ ਜੀ, ਇਹਨਾਂ ਧੁੰਸੇ 'ਤੇ ਡਿਊਟੀ ਦਿੱਤੀ ਨਗਾਰਾ ਖੜਕਾਉਣ 'ਤੇ, ਕਿਉਂਕਿ ਨਗਾਰਾ ਜਿਉਂਦੀਆਂ ਕੌਮਾਂ ਦਾ ਪ੍ਰਤੀਕ ਹੈ, ਜਿਉਂਦੀਆਂ ਕੌਮਾਂ ਦਾ। ਜਦੋਂ ਨਗਾਰੇ ਬੰਦ ਹੋ ਗਏ ਨਾ, ਉਹ ਕੌਮ ਖਤਮ ਹੋ ਗਈ। ਤੋ ਗੁਰਮੁਖ ਪਿਆਰਿਓ, ਇਸ ਪ੍ਰਕਾਰ ਇਹ ਗੁਰੂ ਕੇ ਲਾਲ ਅੰਦਰ ਡਿਊਟੀਆਂ ਦੇ ਰਹੇ ਨੇ। ਇਸੇ ਸਮੇਂ ਦੇ ਦਰਮਿਆਨ ਜਦੋਂ ਇਹ ਜੰਗ ਹੋਇਆ, ਸਾਰਿਆਂ ਤੋਂ ਪਹਿਲਾਂ ਗੁਰਮੁਖ ਪਿਆਰੇ ਭਾਈ ਦਾਨ ਸਿੰਘ, ਇਸੇ ਤਰ੍ਹਾਂ ਬਾਬਾ ਧਿਆਨ ਸਿੰਘ ਔਰ ਇਹ ਖਜਾਨ ਸਿੰਘ, ਸਾਰਿਆਂ ਤੋਂ ਪਹਿਲਾਂ ਇਹ ਚਮਕੌਰ ਦੀ ਗੜੀ 'ਚੋਂ ਨਿਕਲੇ ਨੇ ਪੰਜ ਸਿੰਘ। ਦਾਨ ਸਿੰਘ, ਖਜਾਨ ਸਿੰਘ ਤੇ ਧਿਆਨ ਸਿੰਘ। ਇਹਨਾਂ ਤੋਂ ਬਾਅਦ ਗੁਰਮੁਖ ਪਿਆਰਾ ਬਾਬਾ ਮੋਹਨ ਸਿੰਘ ਕਹਿੰਦਾ, ਮਹਾਰਾਜ ਮੈਂ ਤਾਂ ਪਹਿਲਾਂ ਵੀ ਪਿੱਛੇ ਰਹਿ ਗਿਆ ਸਾਂ। ਗੁਰਦੇਵ ਕਹਿੰਦੇ, ਮੋਹਨ ਸਿੰਘ ਉਹ ਕਿਵੇਂ? ਕਹਿੰਦਾ, ਪਾਤਸ਼ਾਹ ਜਦੋਂ ਅੰਮ੍ਰਿਤ ਸੰਚਾਰ ਹੋਇਆ ਨਾ, ਤੁਸਾਂ ਸੀਸ ਮੰਗੇ ਤੇ ਪਹਿਲਾਂ ਭਾਈ ਦਇਆ ਸਿੰਘ ਜੀ ਆਏ, ਧਰਮ ਸਿੰਘ ਜੀ ਆਏ, ਹਿੰਮਤ ਸਿੰਘ ਆਏ। ਮੇਰਾ ਨੰਬਰ ਉਦੋਂ ਚੌਥਾ ਸੀ, ਚੌਥਾ। ਹੁਣ ਮੇਰੇ 'ਤੇ ਕਿਰਪਾ ਕਰ, ਕਿਤੇ ਬਹੁਤਾ ਪਛੜ ਨਾ ਜਾਵਾਂ, ਪਹਿਲਾਂ ਮੈਨੂੰ ਜਾਣ ਦੇ, ਮੇਰੇ ਨੰਬਰ ਘਟੇ ਨੇ, ਮੈਂ ਪੂਰੇ ਕਰ ਲਾਂ ਮਿਹਨਤ ਕਰਕੇ। ਉਹਨਾਂ ਪੰਜਾਂ ਤੋਂ ਬਾਅਦ ਗੁਰਮੁਖ ਪਿਆਰਿਓ ਬਾਬਾ ਮੋਹਨ ਸਿੰਘ ਤੇ ਮੋਹਨ ਸਿੰਘ ਦੇ ਸ਼ਹੀਦ ਹੋਣ ਤੋਂ ਬਾਅਦ ਬਾਬਾ ਸਾਹਿਬ ਸਿੰਘ ਜੀ ਤੇ ਬਾਬਾ ਹਿੰਮਤ ਸਿੰਘ ਜੀ, ਮੇਰੇ ਪਾਤਸ਼ਾਹ ਹੱਸ ਕੇ ਕਹਿਣ ਲੱਗੇ, ਸਾਹਿਬ ਸਿੰਘਾਂ ਕਿਵੇਂ ਭਾਈ, ਬੜਾ ਕਾਹਲਾ ਪਿਆ। ਕਹਿੰਦਾ, ਪਾਤਸ਼ਾਹ ਨਾਮ ਬੜਾ ਵਧੀਆ ਤੁਸੀਂ ਰੱਖਿਆ, ਮੈਨੂੰ ਸਾਹਿਬ ਬਣਾਇਆ। ਸਾਹਿਬ ਤੇ ਸਾਹਿਬ ਤਾਂ ਉਹ ਹੁੰਦਾ ਨਾ ਜਿਹੜਾ ਸਾਰਿਆਂ ਤੋਂ ਅੱਗੇ ਲੱਗੇ, ਕਰ ਕਿਰਪਾ। ਤੋ ਗੁਰਮੁਖੋ, ਉਹਨਾਂ ਪੰਜਾਂ ਪਿਆਰਿਆਂ ਦੇ ਵਿੱਚੋਂ ਬਾਬਾ ਸਾਹਿਬ ਸਿੰਘ ਜੀ ਤੇ ਬਾਬਾ ਹਿੰਮਤ ਸਿੰਘ, ਇਹਨਾਂ ਦੀ ਤੀਜੀ ਵਾਰੀ ਆਈ, ਤੀਜੀ। ਇਹਨਾਂ ਤੋਂ ਬਾਅਦ ਆਪਾਂ ਜਦੋਂ ਅੰਮ੍ਰਿਤ ਸੰਚਾਰ ਦਾ ਕਿਤੇ ਇਤਿਹਾਸ ਪੜ੍ਹਦੇ ਹਾਂ ਨਾ, ਪੜ੍ਹਿਆ ਕਰੋ। ਜਦੋਂ ਗੁਰਦੇਵ ਨੇ ਪੰਜਾਂ ਦੇ ਸਿਰ ਲੈ ਕਰਕੇ ਉਹਨਾਂ ਨੂੰ ਅੰਮ੍ਰਿਤ ਦੀ ਦਾਤ ਦੇ ਕੇ ਤੇ ਅੰਮ੍ਰਿਤ ਲੈ ਕੇ ਤੇ ਉਹਨਾਂ ਨੂੰ ਪੰਜਾਂ ਪਿਆਰਿਆਂ ਦਾ ਮਾਣ ਸਨਮਾਨ ਦਿੱਤਾ। ਜਿਹੜਾ ਦੂਜਾ ਬੈਚ ਹੈ ਉਹਨਾਂ ਨੂੰ ਕਹਿੰਦੇ ਨੇ ਪੰਜ ਮੁਕਤੇ। ਆਪਾਂ 40 ਮੁਕਤਿਆਂ ਦੇ ਬਾਰੇ ਪੜ੍ਹਦੇ ਹਾਂ ਜਿਹੜੇ ਮੁਕਤਸਰ ਸਾਹਿਬ ਸ਼ਹੀਦ ਹੋਏ। ਸਾਡੇ ਇਤਿਹਾਸਕਾਰ ਬਜ਼ੁਰਗਾਂ ਦੇ ਕਹਿਣ ਮੁਤਾਬਕ, ਜੋ ਭਾਈ ਵੀਰ ਸਿੰਘ ਨੇ ਵੀ ਲਿਖਿਆ ਹੈ, ਸੋ ਗਿਆਨੀ ਸੰਤੋਖ ਸਿੰਘ ਨੂਰਦੀ ਵਾਲੇ ਜਿਨ੍ਹਾਂ ਦੇ ਗ੍ਰੰਥ ਦੀ ਆਪਾਂ ਸ਼ਾਮ ਦੇ ਟਾਈਮ 'ਤੇ ਕਥਾ ਕਰਦੇ ਹਾਂ ਗੁਰੂ ਪ੍ਰਤਾਪ ਦੀ, ਉਹਦੇ ਵਿੱਚ ਵੀ ਵੇਰਵਾ ਵੀ ਜਿਹੜੇ ਉਹ ਪੰਜ ਸਿੰਘ ਸਨ ਉਹਨਾਂ ਨੂੰ ਮੁਕਤੇ ਕਿਹਾ। ਬਾਬਾ ਦੇਵਾ ਸਿੰਘ, ਬਾਬਾ ਈਸ਼ਰ ਸਿੰਘ, ਇਹੋ ਗੁਰਮੁਖ ਪਿਆਰੇ ਉਹ ਪੰਜ ਮੁਕਤੇ। ਚੌਥੇ ਟਰਨ 'ਤੇ ਉਹਨਾਂ ਦੀ ਵਾਰੀ ਆਈ ਚੌਥੇ ਨੰਬਰ 'ਤੇ, ਔਰ ਉਹਨਾਂ ਤੋਂ ਬਾਅਦ ਬਾਬਾ ਅਜੀਤ ਸਿੰਘ ਨੇ ਬੇਨਤੀ ਕੀਤੀ, ਬਾਪੂ ਮੇਰਾ ਤਾਂ ਤੇਰੇ 'ਤੇ ਦੂਰਾ ਮਾਂ ਹੈ, ਦੂਰਾ ਮਾਂ ਅੰਮਾ ਹੁੰਦਾ ਆਪਣਿਆਂ ਉੱਪਰ, ਦੂਜਿਆਂ 'ਤੇ ਗਿਲਾ ਲਾਮਾ ਹੁੰਦਾ ਹੈ। ਕਲਗੀਧਰ ਪਾਤਸ਼ਾਹ ਹੱਸ ਕੇ ਕਹਿਣ ਲੱਗੇ, ਅਜੀਤ ਸਿੰਘ ਪੁੱਤਰਾ ਲਾਮਾ ਕਿਵੇਂ, ਹਮੇ ਦੀ ਗੱਲ ਤੂੰ ਕਿਵੇਂ ਕੀਤੀ ਹੈ। ਬਾਪੂ ਜਦੋਂ ਤੂੰ ਪਹਿਲਾ ਜੰਗ ਭੰਗਾਣੀ ਦਾ ਕੀਤਾ, ਮੇਰਾ ਜਨਮ ਹੋਇਆ ਤੇ ਨਾਂ ਰੱਖਿਆ ਸੀ ਅਜੀਤ ਸਿੰਘ, ਜਿਹੜਾ ਜਿੱਤਿਆ ਨਾ ਜਾਏ ਤੇ ਬਾਪੂ ਫਿਰ ਇਹ ਇਕੱਲਾ ਨਾਂ ਹੀ ਰਹੇਗਾ। ਮੇਰੀ ਇੱਕ ਬੇਨਤੀ ਹੈ, ਸਾਡਾ ਤੇਰੇ 'ਤੇ ਦੂਰਾ ਮਾਣ ਹੈ, ਦੂਰਾ। ਹਜ਼ੂਰ ਕਹਿੰਦੇ ਅਜੀਤ ਸਿੰਘ ਕਿਵੇਂ ਭਾਈ, ਆਪਾਂ ਗੁਰਮੁਖੋ ਜਿੰਨੇ ਵੀ ਮਾਈ ਭਾਈ ਬੈਠੇ ਹਾਂ ਨਾ, ਸਾਡੀ ਸਮਾਜਿਕ ਨਿਯਮ ਦੇ ਮੁਤਾਬਕ ਦੋ ਤਰ੍ਹਾਂ ਦੀ ਵਲਦੀਤ ਹੈ, ਦੋ ਤਰ੍ਹਾਂ ਦੀ, ਜਿਹਨੂੰ ਹਿੰਦੂ ਧਰਮ ਗ੍ਰੰਥਾਂ 'ਚ ਲਿਖਿਆ ਦਵਿਜ, ਜਿਹਨੂੰ ਸਤਿਗੁਰੂ ਪਾਤਸ਼ਾਹ ਦੀ ਬਾਣੀ 'ਚ ਲਿਖਿਆ ਸਤਿਗੁਰ ਕੇ ਜਨਮੇ ਗਮਨ ਮਟਾਇਆ। ਇੱਕ ਜਨਮ ਸਾਡਾ ਆਪਣੇ ਮਾਂ ਪਿਓ ਦੇ ਘਰ ਹੈ, ਜਿਵੇਂ ਆਪਾਂ ਕਾਗਜ਼ਾਂ ਪੱਤਰਾਂ ਦੇ ਵਿੱਚ ਆਪਾਂ ਲਿਖਦੇ ਵੀ ਸਾਡੇ ਸਤਿਕਾਰਯੋਗ ਪਿਤਾ ਜੀ ਦਾ ਨਾਮ ਆਹ ਸੀ, ਸਾਡੇ ਮਾਤਾ ਜੀ ਦਾ ਨਾਮ ਆਹ ਸੀ, ਸਕੂਲੇ ਆਪਾਂ ਦਾਖਲ ਹੋਣੇ, ਸਾਡੀ ਜਾਇਦਾਦ ਹੈ, ਉਹਨੂੰ ਕਹਿੰਦੇ ਨੇ ਬਿੰਦੀ ਪਿਤਾ। ਬਿੰਦੀ ਬਿੰਦੀ ਪਿਤਾ, ਬਿੰਦੀ ਸੰਤਾਨ, ਅਤੇ ਜੋ ਸਾਡਾ ਗੁਰਦੇਵ ਹੈ, ਜੋ ਸਾਡਾ ਰਹਿਬਰ ਹੈ, ਜਿਹਦੇ ਸਾਡਾ ਅਧਿਆਤਮਿਕ ਵਿਸ਼ਵਾਸ ਹੈ, ਉਹਨੂੰ ਕਹਿੰਦੇ ਨਾਦੀ ਪਿਤਾ। ਜਦੋਂ ਆਪਾਂ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਦੇ ਹਾਂ ਉਦੋਂ ਸਾਨੂੰ ਸਤਿਗੁਰੂ ਪਾਤਸ਼ਾਹ ਦੇ ਪੰਜ ਪਿਆਰੇ ਸਮਾਨ ਹੁਕਮ ਕਰਦੇ ਨੇ, ਭਾਈ ਅੱਜ ਤੋਂ ਤੁਹਾਡਾ ਸਤਿਕਾਰਯੋਗ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ, ਤੁਹਾਡੇ ਮਾਤਾ ਸਤਿਕਾਰਯੋਗ ਮਾਤਾ ਸਾਹਿਬ ਕੌਰ ਜੀ, ਅਤੇ ਤੁਹਾਡਾ ਜਨਮ ਜੇ ਕੇਸਗੜ੍ਹ ਸਾਹਿਬ ਦਾ, ਕੇਸਗੜ੍ਹ ਸਾਹਿਬ ਦਾ, ਇਹ ਸਾਨੂੰ ਗੁਰੂ ਕੇ ਪੰਜ ਪਿਆਰੇ ਸਮਾਨਾਂ ਨੇ ਹੁਕਮ ਕੀਤਾ ਹੈ। ਬਾਬਾ ਅਜੀਤ ਸਿੰਘ ਕਹਿਣ ਲੱਗੇ, ਬਾਪੂ ਉਹ ਨਾਲੇ ਮੈਂ ਤੇਰਾ ਅੰਮ੍ਰਿਤ ਛਕਿਆ, ਤੇਰੀ ਨਾਦੀ ਔਲਾਦ, ਅਤੇ ਨਾਲੇ ਮੈਂ ਬਿੰਦੀ ਔਲਾਦ, ਤੇਰੀ ਬਿੰਦ ਤੋਂ ਪੈਦਾ ਹੋਇਆ, ਪਹਿਲਾਂ ਮੈਨੂੰ ਭੇਜ। ਅਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਤੁਹਾਡੀ ਮਾਂ ਅਜੀਤ ਕੌਰ ਨੇ ਮੈਨੂੰ ਅਨੰਦਪੁਰ ਸਾਹਿਬ ਪੁੱਛਿਆ ਸੀ, ਸਵਾਮੀ ਜੀ ਆਪਣੇ ਸਾਹਿਬਜ਼ਾਦਿਆਂ ਦੀ ਮੰਗਣੀ ਕਿੱਥੇ ਕਰਨੀ ਹੈ, ਉੱਥੇ ਮਿਲਣੀ ਕੌਣ ਕੌਣ ਕਰੇਗਾ। ਅਤੇ ਪੁੱਤਰਾ ਤੇਰੀ ਮਾਂ ਤਾਂ ਸੱਚਖੰਡ ਪਿਆਨਾ ਕਰ ਗਈ, ਉਦੋਂ ਮੈਂ ਆਖਿਆ ਸੀ ਅਜੀਤ ਕੌਰ ਇਹ ਦੋਵਾਂ ਦੀ ਜਨ ਚਮਕੌਰ ਚੜ੍ਹਨੀ ਹੈ, ਅਤੇ ਦੋਵਾਂ ਦੀ ਸਰਹੰਦ। ਆਮ ਤਾਂ ਇਹ ਹੁੰਦਾ ਹੈ ਵੀ ਮਿਲਣੀ ਪਿਓ ਕਰਦਾ ਹੈ, ਦਾਦਾ ਕਰਦਾ ਹੈ, ਪਰ ਅਜੀਤ ਕੌਰ ਛੋਟਿਆਂ ਦੀ ਮਿਲਣੀ ਦਾਦੀ ਕਰੇਗੀ। ਇਸ ਕਰਕੇ ਪੁੱਤਰਾ ਤੇਰੀ ਜੰਝ ਇੱਥੇ ਚੜ੍ਹਨੀ ਹੈ, ਅਤੇ ਸਰਬਾਲਾ ਜੀ ਨੂੰ ਬਣਾਉਣਾ ਬਣਾ ਲਾ, ਜਿਹੜੇ ਜਾਨੀ ਤੈਨੂੰ ਚੰਗੇ ਲੱਗਦੇ ਨੇ ਲੈ ਲਾ। ਉੱਥੇ ਲਿਖਿਆ ਕਿ ਭਾਈ ਵੀਰ ਸਿੰਘ ਤਰਵਰੀਆ ਕਰਕੇ ਲਿਖਿਆ, ਜਿਹਨੂੰ ਆਪਾਂ ਕਹਿੰਦੇ ਵੀ ਫਲਾਣਾ ਬੰਦਾ ਫਲਾਣੇ ਕੰਮ 'ਚ ਬੜਾ ਮਾਹਰ ਹੈ, ਸਪੈਸ਼ਲਿਸਟ ਹੈ। ਵੀਰ ਸਿੰਘ ਤਲਵਾਰ ਦੇ ਵਿੱਚ ਬੜਾ ਮਾਹਰ ਸੀ, ਉਹਨੂੰ ਲਿਖਿਆ ਵੀਰ ਸਿੰਘ ਤਰਵਰੀਆ। ਸੁੱਖਾ ਸਿੰਘ ਬੰਦੂਕ ਚੀਜ਼ਾਂ ਨਿਸ਼ਾਨਾ ਕਦੇ ਗਿਆ ਹੀ ਨਹੀਂ ਸੀ। ਬਾਬਾ ਅਜੀਤ ਸਿੰਘ ਨੇ ਬਾਬਾ ਸੁੱਖਾ ਸਿੰਘ ਦੇ ਕੋਲੋਂ ਬੰਦੂਕ ਚਲਾਉਣ ਦੀ ਟ੍ਰੇਨਿੰਗ ਲਈ, ਬਾਬਾ ਵੀਰ ਸਿੰਘ ਦੇ ਕੋਲੋਂ ਤਲਵਾਰ ਚਲਾਉਣ ਦੀ ਟ੍ਰੇਨਿੰਗ ਲਈ। ਇਸ ਤਰ੍ਹਾਂ ਬਾਬਾ ਅਜੀਤ ਸਿੰਘ ਜੀ, ਬਾਬਾ ਵੀਰ ਸਿੰਘ ਤਰਵਰੀਏ ਨੂੰ ਔਰ ਬਾਬਾ ਸੁੱਖਾ ਸਿੰਘ ਜੋਗੀ ਰਾਜ ਨੂੰ, ਬਾਬਾ ਜਵਾਹਰ ਸਿੰਘ ਨੂੰ ਨਾਲ ਲੈ ਕਰਕੇ ਬਾਹਰ ਨਿਕਲੇ, ਕੁਰਬਾਨੀਆਂ ਦੇ ਦਿੱਤੀਆਂ। ਤੋ ਗੁਰਮੁਖ ਇਸੇ ਤਰ੍ਹਾਂ ਬਾਬਾ ਜੁਝਾਰ ਸਿੰਘ, ਇਹ ਜਿਹੜੀ ਕਥਾ, ਕਿਉਂਕਿ ਕੱਲ੍ਹ ਨੂੰ ਇਹ ਦਿਹਾੜਾ, ਅੱਗੇ ਇਹ ਗੁਰਮੁਖ ਪਿਆਰੇ ਜਿਹੜੇ ਗਿਆਨੀ ਸਿੰਘ ਨੇ ਉਹ ਇਸ ਲੜੀ ਨੂੰ ਅੱਗੇ ਤੋਰਨਗੇ, ਅਤੇ ਗੁਰਮੁਖੋ ਉਹ ਇਹ ਦਿਨ ਨੇ, ਇਹ ਹਫ਼ਤਾ ਹੈ ਜਦੋਂ ਬਾਜਾਂ ਵਾਲਾ ਸਾਡੇ ਲਈ ਨੰਗੀ ਚਰਨੀ ਚਮਕੌਰ ਚੋਂ ਨਿਕਲਿਆ। ਨੰਗੇ ਚਰਨੀ ਕਾਹਦੇ ਲਈ? ਵੀ ਰਾਤ ਦਾ ਹਨੇਰਾ ਹੈ, ਮੇਰੇ ਸ਼ਹੀਦ ਸਿੰਘ ਹੋਣਗੇ, ਕਿਤੇ ਮੇਰਾ ਜੋੜਾ ਸਿੰਘਾਂ ਦੇ ਦਾੜੇ ਨੂੰ ਨਾ ਲੱਗ ਜਾਏ। ਕੇਸਾਂ ਦਾ ਸਤਿਕਾਰ ਕਰਦੇ ਹਾਂ ਨਾ ਆਪਾਂ, ਕੇਸ ਗੁਰੂ ਕੀ ਮੋਹਰ ਨੇ। ਤੋ ਗੁਰਮੁਖੋ ਯਾਦ ਕਰੋ ਉਸ ਚਮਕੌਰ ਦੇ ਜੰਗ ਨੂੰ, ਯਾਦ ਕਰੋ ਫਤਿਹਗੜ੍ਹ ਸਾਹਿਬ ਨੂੰ। ਆਪਾਂ ਘਰਾਂ ਵਿੱਚ ਚਾਹ ਪਾਣੀ ਪੀ ਕੇ ਆਏ, ਕਿਸੇ ਨੇ ਕੌਫੀ ਪੀਤੀ ਹੈ, ਪੈਰਾਂ ਵਿੱਚ ਜਰਾਬਾਂ ਪਾਈਆਂ ਨੇ, ਕੋਟ ਪਾ ਕੇ ਚਾਦਰਾਂ ਲੈ ਕੇ ਆਏ ਹਾਂ, ਪਰ ਕਿਤੇ ਫਤਿਹਗੜ੍ਹ ਸਾਹਿਬ ਨੂੰ ਚੇਤੇ ਕਰੋ। ਮਾਂ ਗੁਜਰ ਕੌਰ ਅਤੇ ਗੁਰੂ ਕੇ ਸਾਹਿਬਜ਼ਾਦਿਆਂ ਦੇ ਕੋਲ ਨਾ ਕੋਈ ਚਾਹ ਪਾਣੀ ਲੈ ਕੇ ਗਿਆ, ਨਾ ਬੈੱਡ ਨਾ ਬਿਸਤਰੇ, ਕਾਹਦੇ ਵਾਸਤੇ? ਪੰਥ ਵਸੇ ਮੈਂ ਉੱਡਣਾ ਮਨ ਚਾਓ ਘਨੇਰਾ, ਇਨ ਪੁੱਤਰਨ ਕੇ ਸੀਸ ਪਰ ਚਾਰ ਵਾਰ ਦੀਏ ਸੁੱਤ ਚਾਰ, ਚਾਰ ਮੂਹੇ ਤੋਂ ਕਿਆ ਹੁਆ, ਜੀਵਤ ਕਈ ਆਧਾਰ। ਇਹ ਚੇਤੇ ਕਰਾਉਣ ਤੋਂ ਮਤਲਬ ਕੇਵਲ ਤੇ ਕੇਵਲ ਇਹਨਾਂ, ਸਾਡੇ ਗੁਰਦੇਵ ਨੇ ਸਾਡੇ ਲਈ ਕੀ ਕੀਤਾ ਅਤੇ ਆਪਾਂ ਕਿੰਨੀ ਕਦਰ ਪਾਈ। ਇਹ ਮਜਬੂਰੀ ਬਸ ਮੈਂ ਸੂਖਮ ਬੇਨਤੀਆਂ ਕੀਤੀਆਂ ਨੇ। ਹੁਣ ਜੋ ਗੁਰੂ ਕਾ ਫਰਮਾਨ ਹੈ ਇਹਦੇ ਅਖਰੀ ਅਰਥ, ਸੋ ਆਪਾਂ ਸਰਵਣ ਕਰੀਏ। ਸਤਿਗੁਰੂ ਪਾਤਸ਼ਾਹ ਰਹਿਮਤਾਂ ਕਰਨ, ਸਹਿਯੋਗ ਦਿਓ, ਸਾਰੇ ਗੱਜ ਕੇ ਬੋਲੋ ਸਤਨਾਮ ਵਾਹਿਗੁਰੂ। ਹਾਂਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸੂਹੀ ਮਹੱਲਾ ਪੰਜਵਾਂ, ਬੁਰੇ ਕਾਮ ਕੋ ਊਠ ਖਲੋਇਆ।
ਜਦੋਂ ਗੁਰਮੁਖੋ ਗੁਰਬਾਣੀ ਪੜ੍ਹਨੀ ਹੈ ਨਾ, ਬਿਲਕੁਲ ਸੁਚੇਤ ਹੋ ਕੇ ਪੜਿਆ ਕਰੋ। ਨਿੱਕੇ ਜਿਹੇ ਉਚਾਰਨ ਦੇ ਨਾਲ ਅਰਥ ਬਦਲ ਜਾਂਦੇ ਨੇ। ਇਹਦਾ ਉਚਾਰਨ ਕਰਨਾ ਬੁਰੇ ਕਾਮ ਕਹੋ, ਜੇ ਕੋ ਕਰੋਗੇ ਤੇ ਉੱਪਰ ਹੋੜਾ ਬੋਲਦਾ ਹੈ। ਕਈ ਬੰਦੇ ਕਹਿੰਦੇ ਜੀ ਕੀ ਫਰਕ ਪੈਂਦਾ ਹੈ? ਪਿਆਰੋ ਆਪਾਂ ਲਫ਼ਜ਼ ਪੜ੍ਹਦੇ ਹਾਂ ਕਾਮਣ, ਪੋਲਾ ਪੜੋਗੇ ਤੇ ਕਾਮਣ ਦਾ ਅਰਥ ਹੈ ਜਾਦੂ, ਤੇ ਜੇ ਕੱਸ ਕੇ ਪੜਾਂਗੇ ਤੇ ਕਾਮਣ ਦਾ ਅਰਥ ਹੈ ਇਸਤਰੀ। ਇੰਨਾ ਫਰਕ ਜੇ, ਇਸ ਕਰਕੇ ਇਹਦਾ ਉਚਾਰਨ ਕਰਨਾ ਬੁਰੇ ਕਾਮ ਕਾਉ, ਕੱਕਾ ਤੇ ਊੜੀ ਨੂੰ ਔਂਕੜਿਆ, ਜੇ ਕੋ ਪੜਾਂਗੇ ਤੇ ਹੋੜਾ ਹੋਵੇਗਾ। ਬੁਰੇ ਕਾਮ ਕਾਉ ਊਠ ਖਲੋਇਆ, ਜਦੋਂ ਬੁਰਾ ਕੰਮ ਕਰਨਾ ਤੇ ਉਦੋਂ ਉੱਠ ਖਲੋਤਾ ਹੈ।
ਨਾਮ ਕੀ ਬੇਲਾ ਪੈ ਪੈ ਸੋਇਆ,
ਜਦੋਂ ਨਾਮ ਜਪਣਾ ਨਾ, ਨਾਮ ਤੇ ਪੈ ਤੋਂ ਭਾਵ ਲੱਤਾਂ ਪਸਾਰ ਕੇ ਬੇਪਰਵਾਹ ਹੋ ਕੇ ਜਦੋਂ ਨਾਮ ਜਪਣ ਦਾ ਵੇੜਾ, ਤੇ ਕਹਿੰਦੇ ਜਪ ਲਾਂਗੇ ਅਜੇ ਕੀ ਹੋਇਆ ਤੇ ਭਲਿਆ ਹੋਇਆ ਕਿਉਂ ਨਹੀਂ, ਪਤਾ ਨਹੀਂ ਦੂਜਾ ਸਵਾਸ ਆਉਣਾ ਕਿ ਨਹੀਂ ਆਉਣਾ। ਜਦੋਂ ਨਾਮ ਕੀ ਬੇੜਾ, ਜਦੋਂ ਨਾਮ ਜਪਣ ਦਾ ਟਾਈਮ ਹੈ ਸਵੇਰੇ ਅੰਮ੍ਰਿਤ ਵੇਲਾ, ਰਾਤ ਨੂੰ ਕਹਿੰਦਾ ਅੱਜ 12 ਵਜੇ ਫਲਾਣਾ ਸੀਰੀਅਲ ਆਉਣਾ, ਆਪਾਂ ਵੇਖ ਕੇ ਸੋਣਾ, ਵੇਖ ਕੇ ਤੇ ਦੇਣੇ। ਗੁਰਮੁਖ ਪਿਆਰੂ ਘਰਾੜੇ ਮਾਰਦਾ। ਬਾਬੇ ਕਬੀਰ ਨੇ ਬੜੀ ਕੜੀ ਗੱਲ ਕਹੀ ਜੇ ਪਾਕ ਪੱਟਣ ਤੋਂ। ਉਹ ਕਹਿੰਦਾ ਕਬੀਰ ਸੂਤਾ ਕਿਆ ਕਰੇ, ਉੱਠ ਕੇ ਨਾ ਜਪੇ ਮੁਰਾਰ, ਇੱਕ ਦਿਨ ਸੋਮਨ ਹੋਏਗੋ ਲਾਂਬੇ ਗੋਣ ਪਸਾਰ। ਸੁੱਤਾ ਕੀ ਕਰਦਾ, ਕਿਉਂ ਨਹੀਂ ਵਾਹਿਗੁਰੂ ਕਹਿੰਦਾ? ਇਹੋ ਜਿਹਾ ਸਿੱਧੀਆਂ ਕਰਕੇ ਸਵਾਂਗਾ ਵੀ ਕਿਸੇ ਨੇ ਗੋਡੇ ਮੋੜੇ ਨਹੀਂ ਤੇਰੇ। ਸੋ ਇਸ ਪ੍ਰਕਾਰ ਨਾਮ ਜਪਣ ਦੇ ਬੇੜਾ ਤੋਂ ਪਾਵੇ ਟਾਈਮ, ਉਦੋਂ ਲੱਤਾਂ ਪਸਾਰ ਕਰਕੇ ਸੌਂਦਾ ਹੈ।
ਔਸਰ ਆਪਣਾ ਬੁਝੈ ਨਾ ਇਆਨਾ,
ਔਸਰ ਤੋਂ ਪਾਵ ਹੈ ਮੌਕਾ ਟਾਈਮ। ਇਹਨੂੰ ਇਹ ਨਹੀਂ ਪਤਾ ਅਵਸਰ ਦਾ ਭਾਵ ਭਈ ਪ੍ਰਾਪਤ ਮਾਨੁਖ ਦਿਓਰੀਆ ਗੋਬਿੰਦ ਮਿੰਡਕੀ ਇਹ ਤੇਰੀ ਪਰਿਆ ਉਹ ਭਲਿਆ ਵਾਹਿਗੁਰੂ ਨੂੰ ਮਿਲਦਾ ਤਾਂ ਇਹ ਤੇਰਾ ਟਾਈਮ ਹੈ ਇਸ ਪ੍ਰਕਾਰ ਜਿਹੜਾ ਇਹ ਮਨੁੱਖ ਜਾਮਾ ਇਹਨੂੰ ਮਿਲਿਆ ਸੀ ਨਾ ਵਾਹਿਗੁਰੂ ਨੂੰ ਚੇਤੇ ਕਰਨ ਦਾ ਇਹਨਾਂ ਤੋਂ ਭਾਵ ਸਮਝ ਇਸ ਬਸਮਝ ਨੇ ਇਸ ਮੌਕੇ ਨੂੰ ਸਮਝਿਆ ਨਹੀਂ ਜਾਣਿਆ ਨਹੀਂ
ਮਾਇਆ ਮੋਹ ਰੰਗ ਲਪਟਾਨਾ
ਮਾਇਆ ਦੇ ਮੋਹ ਦੇ ਵਿੱਚ ਪ੍ਰੇਮ ਦੇ ਵਿੱਚ ਚੰਬੜਿਆ ਹੋਇਆ ਲਪਟਾਨਾ ਤੋਂ ਭਾਵ ਚੰਬੜਿਆ ਮੈਨੂੰ ਇਸ ਪਾਸੇ ਤੋਂ ਚਾਰ ਪੈਸੇ ਆਉਣੇ ਨੇ ਮੈਨੂੰ ਇਸ ਪਾਸੇ ਤੋਂ ਚਾਰ ਪੈਸੇ ਆਉਣੇ ਨੇ ਇਸ ਪ੍ਰਕਾਰ ਮਾਇਆ ਦੇ ਮੋਹ ਦੇ ਵਿੱਚ ਇਹ ਲਪਟਿਆ ਹੋਇਆ ਜਿਹਨੂੰ ਕਹਿੰਦੇ ਮਿਕਸਅਪ ਹੋਣਾ ਇੱਕ ਮਿਕ ਹੋਣਾ ਇਹ ਮਾਇਆ ਦੇ ਮੋਹ ਕਰਕੇ ਮਾਇਆ ਨਾਲ ਇੱਕ ਮਿਕ ਹੋਇਆ ਪਿਆ ਹੈ ਗੁਰਮੁਖੋ ਰਹਾਓ ਦਾ ਆਮ ਕਰਕੇ ਅਸੀਂ ਅਰਥ ਕਰਦੇ ਹਾਂ ਬਸਰਾਮ ਦੇ ਕਰਕੇ ਕਹਿੰਦੇ ਨੇ ਜਿਹੜੇ ਸਾਡੇ ਰਾਗੀ ਭਰਾ ਵੀਰ ਨੇ ਉਹਨਾਂ ਵਾਸਤੇ ਸੰਕੇਤ ਜਦੋਂ ਤੁਸੀਂ ਇਹਦਾ ਕੀਰਤਨ ਕਰਨਾ ਉਦੋਂ ਇਸ ਪਹਿਲੀ ਇਹ ਪੌੜੀ ਦਾ ਪੰਕਤੀ ਦਾ ਖਿਆਲ ਰੱਖਣਾ ਤੇ ਇਹਨੂੰ ਮੇਨ ਤੁਰਾ ਬਣਾ ਕੀਰਤਨ ਕਰਨਾ ਲੇਕਿਨ ਇਹਦੇ ਅਰਥ ਮੈਂ ਇਹ ਵੀ ਪੜ੍ਹੇ ਨੇ ਕਿਸੇ ਗੁਰਮੁਖ ਪਿਆਰੇ ਵਿਦਵਾਨ ਵੀਰ ਦੇ ਰਹਾਓ ਦਾ ਅਰਥ ਨਾ ਖਲੋਣਾ ਉਹ ਵਿਦਵਾਨ ਵੀਰ ਕਹਿੰਦਾ ਵੀ ਗੁਰਮੁਖਾ ਰਹਾਓ ਕਹਿੰਦੀ ਵੀ ਥਾਂ ਥਾਂ ਤੇ ਭੜਕਣਾ ਕਿਤੇ ਖਲੋ ਵੀ ਜਾ ਇੱਕ ਥਾਂ ਤੇ ਟਿਕ ਜਾ ਇਹ ਰਹਾਓ ਸਾਨੂੰ ਇਹਦੇ ਸੰਕੇਤ ਕਰਦੀ ਹੈ
ਲੋਭ ਲਹਿਰ ਕੋ ਬਿਗਸ ਫੁੱਲ ਬੈਠਾ
ਲੋਭ ਦੀਆਂ ਲਹਿਰਾਂ ਆਉਂਦੀਆਂ ਵੀ ਫਲਾਣੇ ਥਾਂ ਤੋਂ ਆਹ ਲੈਣਾ ਫਲਾਣੇ ਥਾਂ ਤੋਂ ਆਹ ਮਿਲੇਗਾ ਬਿਗਸ ਤੋਂ ਭਾਵ ਖੋੜੋ ਖੁਸ਼ ਹੋ ਕੇ ਫੁੱਲ ਫੁੱਲ ਕੇ ਚੌੜਾ ਹੋ ਕੇ ਬਹਿੰਦਾ ਹੈ
ਸਾਧ ਜਨਾ ਕਾ ਦਰਸ ਨਾ ਡੀਠਾ
ਸਾਧਾ ਭਾਵਨ ਦਾ ਸਾਧ ਨਾਮ ਨਿਰਮਲਤਾ ਕੇ ਕਰਮ ਆਮ ਕਰਕੇ ਸਾਡੇ 'ਚ ਇੱਕ ਬੜਾ ਵਿਚਾਰ ਤੋਂ ਆਪਾਂ ਕੰਮ ਨਹੀਂ ਲੈਂਦੇ ਕਈ ਬੰਦੇ ਆਪਾਂ ਕਹਿੰਦੇ ਜੀ ਗ੍ਰਿਸਤੀ ਆ ਗਿਆਨੀ ਜੇ ਤਾਂ ਗ੍ਰਿਸਤੀ ਆ ਉਹ ਭਲਿਆ ਤੂੰ ਤਾਂ ਭਾਗਾਂ ਵਾਲਾ ਹੈ ਤੈਨੂੰ ਨਮਸਕਾਰ ਹੈ ਜੇ ਤੂੰ ਗ੍ਰਿਸਤੀ ਆ ਕਿਉਂ ਗ੍ਰਿਸਤ ਦਾ ਭਾਵ ਹੁੰਦਾ ਵੀ ਗ੍ਰਹਿ ਵਿੱਚ ਰਹਿੰਦਿਆਂ ਸੱਤ ਨਾਲ ਜੁੜਨਾ ਜਿਹੜਾ ਗ੍ਰਿਸਤੀ ਆਦਮੀ ਨਾਲੇ ਕਿਰਤ ਕਰਕੇ ਕਿਸੇ ਨੂੰ ਹੱਥੋਂ ਦਿੰਦਾ ਹੈ ਤੁਸੀਂ ਪੂਜਣ ਯੋਗ ਉੱਚੇ ਹੋ ਇਹ ਜਿਹਨੇ ਸਾਰਾ ਦਿਨ ਲੋਕਾਂ ਨੂੰ ਲੁੱਟ ਲੁੱਟ ਖਾਧਾ ਉਹ ਤੁਹਾਡੇ ਨਾਲ ਵੱਡਾ ਕਿਵੇਂ ਹੋਇਆ ਉਹ ਵਿਹਲੜ ਤੁਸੀਂ ਦੇ ਕੇ ਵੀ ਕਹਿੰਦੇ ਜੀ ਅਸੀਂ ਪਾਪੀ ਬੰਦੇ ਚੰਗਾ ਪੁੰਨੀ ਹੈ ਲੁੱਟ ਲੁੱਟ ਕੇ ਆਪਣੇ ਡੇਰੇ ਬਣਾਈ ਜਾਂਦਾ ਹੈ ਨਹੀਂ ਨਹੀਂ ਜਿਹੜਾ ਘਰ ਵਿੱਚ ਰਹਿੰਦੇ ਆ ਕਹੋ ਨਾਨ ਗੁਰਪ੍ਰਸਾਦੀ ਜਿਨ੍ਹਾਂ ਲਿਵ ਲਾਗੀ ਤਿੰਨੀ ਵਿੱਚੇ ਮਾਇਆ ਪਾਇਆ ਜਿਹੜੇ ਘਰ 'ਚ ਰਹਿੰਦੇ ਆ ਵਾਹਿਗੁਰੂ ਨੂੰ ਚੇਤੇ ਕਰਦੇ ਨੇ ਇੱਥੋਂ ਕੋਈ ਦਿੰਦੇ ਨੇ ਉਹ ਪੂਜਣ ਯੋਗ ਨੇ ਉਹ ਭਲੇ ਹਨ ਸਾਧ ਦਾ ਭਾਵ ਇਹ ਨਹੀਂ ਵੀ ਕਿਸੇ ਨੇ ਕੋਈ ਖਾਸ ਕੱਪੜੇ ਪਾ ਲਏ ਜਾਂ ਡੇਰਾ ਬਣਾ ਲਿਆ ਗੁਰੂ ਪਾਤਸ਼ਾਹ ਨੇ ਬੜੀ ਸੁੰਦਰ ਵਿਆਖਿਆ ਕੀਤੀ ਸੂਖਮ ਰੂਪ 'ਚ ਕਹਿੰਦੇ ਸਾਧ ਨਾਮ ਨਿਰਮਲਤਾ ਕੇ ਕਰਮ ਉਹ ਸੰਤ ਹੈ ਜਿਹਦੇ ਕੰਮ ਚੰਗੇ ਨੇ ਬੀਬੀ ਨੂੰ ਵੇਖਿਆ ਬਰਾਬਰ ਦੀ ਭੈਣ ਛੋਟੀ ਧੀ ਅਤੇ ਵੱਡੀ 'ਚੋਂ ਮਾਂ ਪ੍ਰਤੀਤ ਹੋਈ ਉਹਨੂੰ ਸਾਧ ਕਹਿੰਦੇ ਨੇ ਸਾਧ ਸਾਧ ਨਾਮ ਨਿਰਮਲਤਾ ਕਰਮ ਇਹੋ ਜਿਹੇ ਨਿਰਮਲ ਕਰਮ ਕਰਨ ਵਾਲੇ ਗੁਰੂ ਕੇ ਪਿਆਰੇ ਪਰਮੇਸ਼ਰ ਦੇ ਪਿਆਰੇ ਉਹਨਾਂ ਦਾ ਕਦੀ ਦਰਸ਼ਨ ਹੀ ਨਹੀਂ ਕੀਤਾ
ਕਬ ਹੋਣਾ ਸਮਝੈ ਅਗਿਆਨ ਗਵਾਰਾ
ਗਵਾਰਾ ਤੋਂ ਪਾਪ ਸਮਝ ਅਗਿਆਨ ਦਾ ਅਰਥ ਹੈ ਸਮਝ ਪੁਣੇ ਕਰਕੇ ਆਗਿਆ ਚ ਨਾ ਆਉਣ ਕਰਕੇ ਕਹਿੰਦੇ ਨੇ ਅਗਿਆਨ ਵਸ ਹੋ ਕੇ ਬਸਮਝ ਨੇ ਕਦੇ ਇਸ ਗੱਲ ਨੂੰ ਸਮਝਿਆ ਹੀ ਨਹੀਂ
ਬਾਹੁਰ ਬਾਹੁਰ ਲਪਟਿਓ ਜੰਜਾਰਾ
ਹਰ ਬੰਦਾ ਗੁਰਮੁਖੋ ਗਲਤੀ ਕਰਦਾ ਕਿਉਂਕਿ ਆਪਾਂ ਭੁੱਲਣ ਆ ਰਹਾਂ ਲੇਕਿਨ ਸਿਆਣੇ ਤੇ ਦਾਨੇ ਪੁਰਸ਼ ਕਹਿੰਦੇ ਨੇ ਗਲਤੀ ਕਰੋ ਪਰ ਇੱਕ ਗਲਤੀ ਵਾਰ ਵਾਰ ਨਾ ਕਰੋ ਆਪਾਂ ਜਾਣ ਬੁੱਝ ਕੇ ਗਲਤੀ ਕਰਦੇ ਹਾਂ ਤੂੰ ਮੇਰੇ ਪਾਤਸ਼ਾਹ ਕਹਿੰਦੇ ਬਹੁਤ ਬਹੁਤ ਤੋਂ ਪਾਵ ਵਾਰ ਵਾਰ ਜਿਹੜਾ ਇਹ ਜੰਜਾਲ ਹੈ ਨਾ ਉਹਦੇ ਨਾਲ ਚੰਬੜੀ ਜਾਂਦਾ ਹੈ
ਰਾਮ
ਦੇ ਕਰਕੇ ਫੇਰ ਕਿਰਪਾ ਕਰਦੇ ਹਨ
ਬਿਖੈ ਨਾਦ ਕਰਨ ਸੁਣ ਪੀਨਾ
ਨਾਦ ਤੋਂ ਭਾਵ ਆਵਾਜ਼ ਦੇ ਬਿਖੇ ਤੋਂ ਭਾਵ ਵਿਸ਼ੇ ਵਿਕਾਰਾਂ ਵਾਲੇ ਜਿਹੜੇ ਗੀਤ ਨੇ ਆਪਾਂ ਗੱਡੀਆਂ 'ਚ ਬਹਿੰਦੇ ਤੇ ਜਿੰਨੇ ਗੰਦੇ ਲਚਰ ਗੀਤ ਨੇ ਲਾ ਲੈਂਦੇ ਆ ਵੀ ਨਾਲੇ ਸੁਣੀ ਚੱਲਾਂਗੇ ਨਾਲੇ ਸਫ਼ਰ ਕਰ ਲਾਂਗੇ ਜਿਹੜੇ ਵਿਸ਼ੇ ਵਿਕਾਰਾਂ ਨੂੰ ਪੈਦਾ ਕਰਨ ਵਾਲੇ ਗੰਦੇ ਗੀਤ ਨੇ ਉਹਨਾਂ ਨੂੰ ਬੜੇ ਧਿਆਨ ਨਾਲ ਸੁਣਦਾ ਹੈ ਭਿੱਜਾ ਪਿਆ ਹੈ ਉਧਰੋਂ ਗੰਦੀ ਟੇਪ ਰਿਕਾਰਡ ਚੱਲਦੀ ਅਤੇ ਨਾਲ ਨਾਲ ਮੂੰਹ ਵਿੱਚ ਵੀ ਬੋਲਦਾ ਨਾਲ ਨਾਲ ਇਨਾ ਭਿਜਾ ਵਿਸ਼ੇ ਵਿਕਾਰਾਂ ਵਾਲੇ ਗੀਤਾਂ ਵਿੱਚ
ਹਰ ਜਸ ਸੁਣਤ ਆਲਸ ਮਨ ਕੀਨਾ।
ਪਰਮੇਸ਼ਰ ਦੀ ਵਡਿਆਈ ਕਰਨੀ ਉੱਥੇ ਇਹਦਾ ਮਨ ਆਲਸ ਵਿੱਚ ਆ ਜਾਂਦਾ ਹੈ। ਗੱਡੀ 'ਚ ਬੈਠਾ ਤੇ ਕਿਤੇ ਕਿਸੇ ਗੁਰਮੁਖ ਕੋਲ ਆਸਾ ਦੀ ਵਾਰ ਕਹਿੰਦਾ ਆਸਾ ਦੀ ਵਾਰ ਲਾ ਦਈਏ, ਕਹਿੰਦਾ ਗੁਰਦੁਆਰੇ ਬੈਠਿਆ ਬੰਦ ਕਰ ਇਹਨੂੰ, ਆਸਾ ਦੀ ਵਾਰ ਲਾਈ ਪਿਓ ਵਾਲੀ ਗੱਡੀ 'ਚ ਭਲਾ ਆਸਾ ਦੀ ਵਾਰ ਦਾ ਕੀ ਕੰਮ। ਇਸ ਪ੍ਰਕਾਰ ਜਦੋਂ ਪਰਮਾਤਮਾ ਦਾ ਨਾਮ ਸੁਣਨਾ ਤੇ ਦਲਿੱਦਰ ਆ ਜਾਂਦਾ ਹੈ, ਕਹਿੰਦਾ ਬਾਣੀ ਲਾਈ ਹੈ ਹੌਲੀ ਕਰਕੇ ਲਾਓ ਹੌਲੀ। ਮੈਂ ਸਫ਼ਰ ਕਰ ਰਿਹਾ ਸਾਂ ਤੇ ਇੱਕ ਉੱਥੇ ਆਦਮੀ ਮੈਨੂੰ ਕਹਿੰਦਾ ਗਿਆਨੀ ਚਾਹੇ ਤਾਂ ਮੈਂ ਸੀਟ ਬਦਲ ਲੈਂਦਾ ਅਤੇ ਚਾਹੇ ਇਹਨੂੰ ਬੰਦ ਕਰ ਦਿਓ, ਇਹ ਮੇਰੀ ਅੱਡ ਬੀਤੀ ਜੇ। ਮੈਂ ਕਿਹਾ ਵੀ ਗੁਰਮੁਖਾ ਤੂੰ ਆਰਾਮ ਕਰਨਾ ਅਤੇ ਤੂੰ ਟਿਕਿਆ ਰਹੋ, ਮੈਂ ਪਾਸੇ ਹੋ ਕੇ ਜਾ ਕੇ ਬਾਣੀ ਸੁਣ ਲਵਾਂਗਾ। ਗੱਡੀ ਦੇ ਸਫ਼ਰ ਦੀ ਗੱਲ, ਬਾਣੀ ਲੱਗੀ ਬਾਣੀ। ਪਰਮਾਤਮਾ ਦਾ ਨਾਮ ਸੁਣਦਿਆਂ ਇਹਨੂੰ ਦਲਿੱਦਰ ਆਉਂਦਾ ਹੈ।
ਗ੍ਰਸਤ ਨਾਹੀ ਰੇ ਪੇਖਤ ਅੰਦੇ।
ਧੀ ਪੁੱਤ ਆਪਣੇ ਆਖਿਰ ਲੱਗੇ ਤੇ ਆਪਾਂ ਉਹਨੂੰ ਝਾੜਦੇ ਤੂੰ ਅੰਨਾ ਹੋਇਆ। ਇਹ ਆਪਾਂ ਕਈ ਵਾਰ ਕਰੜਾ ਬੋਲ ਬੋਲਦੇ ਆਪਣੇ ਬੱਚਿਆਂ ਨੂੰ, ਇਹੋ ਗੱਲ ਗੁਰੂ ਪਿਤਾ ਨੇ ਸਾਨੂੰ ਆਖੀ ਹੈ। ਦ੍ਰਿਸ਼ਟ ਨਾਹੀ ਰੇ ਪੇਖ ਤੰਦੇ, ਰੇ ਤੂੰ ਭਾਵ ਸੰਬੋਧਨ ਵਾਚਕ, ਸੰਬੋਧਨ ਕਰਕੇ ਜਿਵੇਂ ਆਪਾਂ ਕਹਿੰਦੇ ਭਾਈ ਵੀਰ ਜੀ, ਇਹਨੂੰ ਸੰਬੋਧਨ ਵਾਚਕ ਕਹਿੰਦੇ। ਰੇ ਤੋਂ ਭਾਵ ਹੈ ਸੰਬੋਧਨ ਵਾਚਕ। ਦ੍ਰਿਸ਼ਟ ਨਾਹੀ ਰੇ ਪੇਖ ਤੰਦੇ, ਉਹ ਤੈਨੂੰ ਦਿਸਦਾ ਨਹੀਂ ਅੰਨਿਆ।
ਛੋੜ ਜਾਹੇ ਝੂਠੇ ਸਭ ਧੰਦੇ,
ਝੂਠੇ ਧੰਦੇ ਕਰਨੇ ਸਾਰੇ ਛੱਡ ਜਾਏਗਾ।
ਰਾਮ
ਦੇ ਕਰਕੇ ਕਿਰਪਾ ਕਰ ਰਹੇ ਹਨ।
ਕਹੋ ਨਾਨਕ ਪ੍ਰਭ ਬਖਸ਼ ਕਰੀ ਜੈ।
ਵਿਆਸੂ ਨੇ ਬੇਨਤੀ ਕੀਤੀ, ਪਾਤਸ਼ਾਹ ਮੈਂ ਭੁੱਲਿਆ ਤੇ ਹੁਣ ਕਰੋ ਕਿਰਪਾ, ਮੈਂ ਕੀ ਆਖਾਂ। ਹਜ਼ੂਰ ਕਹਿੰਦੇ ਕਹੋ ਨਾਨਕ ਪ੍ਰਭ ਬਖਸ਼ ਕਰੀ ਜੇ, ਤੂੰ ਇਉਂ ਆਖ ਵਾਹਿਗੁਰੂ ਮੇਰੇ ਤੇ ਮਿਹਰ ਕਰ, ਮੇਰੇ ਤੇ ਕਿਰਪਾ ਕਰ।
ਪਰ ਕਿਰਪਾ ਮੋਹੇ ਸਾਧ ਸੰਗ ਦੀ ਜੈ।
ਮੇਰੇ ਤੇ ਕਿਰਪਾ ਕਰਕੇ ਮੈਨੂੰ ਗੁਰਮੁਖ ਪਿਆਰਿਆਂ ਦੀ ਨੇਕ ਪੁਰਸ਼ਾਂ ਦੀ ਸੰਗਤ ਮਿਲੇ।
ਤੋ ਕਿਛ ਪਾਈਐ ਜੋ ਹੋਈਐ ਰੇਨਾ।
ਪਾਤਸ਼ਾਹ ਕਹਿੰਦੇ ਮਿਲੇਗਾ ਕਦੋਂ, ਜਦੋਂ ਆਪਾਂ ਰੇਨਾ ਧੂੜ ਬਣ ਜਾਂਗੇ, ਜਦੋਂ ਨਿਮਾਣੇ ਬਣ ਜਾਂਗੇ, ਜਿਵੇਂ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਅਖੀਰ ਹੀ ਕਰ ਦਿੱਤੀ। ਉਹ ਕਹਿੰਦੇ ਮਸਤਕ ਲੱਗੇ ਸਾਧ ਰਹਿਣ ਵੱਡ ਭਾਗ, ਜਿਨ੍ਹਾਂ ਦੇ ਵੱਡੇ ਭਾਗ ਨੇ ਭਾਈ, ਉਹਨਾਂ ਨੂੰ ਪਰਮੇਸ਼ਰ ਦੇ ਪਿਆਰਿਆਂ ਦੀ ਚਰਨ ਧੂੜ ਨਸੀਬ ਹੁੰਦੀ ਹੈ।
ਜਿਸ ਇਹ ਬੁਝਾਏ ਤਿਸ ਨਾਮ ਲੈਣਾ।
ਬੁਝਾਏ ਤੋਂ ਪਾਪ ਜਣਾਉਣਾ, ਜਿਨ੍ਹਾਂ ਨੂੰ ਵਾਹਿਗੁਰੂ ਨੇ ਜਣਾਇਆ ਉਹਨਾਂ ਨੇ ਉਸ ਵਾਹਿਗੁਰੂ ਦਾ ਨਾਮ ਲੈ ਕੇ ਆਪਣੀ ਰਸਨਾ ਤੇ ਆਪਣੇ ਤਨ ਮਨ ਨੂੰ ਸਫਲਾ ਕੀਤਾ। ਆਪਾਂ ਨੂੰ ਤਾਂ ਸਤਿਗੁਰੂ ਪਾਤਸ਼ਾਹ ਇੱਥੋਂ ਤੱਕ ਕਿਹਾ ਰਸਨਾ ਜਪੇ ਨਾ ਨਾਮ ਤਿਲ ਤਿਲ ਕਰ ਕਟੀਏ। ਇਹ ਗੁਰੂ ਪੰਚਮ ਪਾਤਸ਼ਾਹ ਮਹਾਰਾਜ ਦੇ ਪਾਵਨ ਬਚਨ ਨੇ। ਜਿਹੜੀ ਜ਼ਬਾਨ ਵਾਹਿਗੁਰੂ ਦਾ ਨਾਮ ਨਹੀਂ ਜਪਦੀ ਉਹਨੂੰ ਭੋਰਾ ਭੋਰਾ ਕਰਕੇ ਕੱਟ ਦੇਣਾ ਚਾਹੀਦਾ, ਰਹਾਓ। ਸਤਿਗੁਰੂ ਪਾਤਸ਼ਾਹ ਸਾਡੇ 'ਤੇ ਕਿਰਪਾ ਕਰਨ, ਰਹਿਮਤ ਕਰਨ ਕਿ ਗੁਰੂ ਕਾ ਉਪਦੇਸ਼ ਸਾਡੇ ਜੀਵਨ ਦਾ ਆਧਾਰ ਬਣੇ। ਸਤਿਗੁਰੂ ਗ੍ਰੰਥ ਸੱਚੇ ਪਾਤਸ਼ਾਹ ਦਾ ਕੁਟਾਨ ਕੁਟਾਨ ਧੰਨਵਾਦ, ਗੁਰੂ ਕੇ ਸੰਗਤਾਂ ਦਾ ਕੁਟਾਨ ਕੁਟਵਾਨ ਧੰਨਵਾਦ, ਭੁੱਲਾਂ ਚੁੱਕਾਂ ਦੀ ਮਾਫੀ। ਅਤੇ ਗੁਰਮੁਖੋ ਤੁਸੀਂ ਇਹ ਕਹਿੰਦੇ ਵੀ ਆਹ ਗਲਤੀ ਭੁੱਲਣਹਾਰ ਹੋਏ, ਤਾਂਹੀਓ ਤਾਂ ਤੁਹਾਡੇ ਕੋਲ ਮਾਫੀ ਮੰਗਦੇ ਹਾਂ। ਅਸੀਂ ਜਦੋਂ ਕਥਾ ਕਰਦੇ ਹਾਂ ਭੁੱਲਣਹਾਰ ਹਾਂ, ਅਲਪੱਗ ਹਾਂ, ਤੁਸੀਂ ਸਾਨੂੰ ਆਪਣੇ ਚਰਨਾਂ ਦਾ ਦਾਅ ਜਾਣ ਕੇ ਮੁਆਫ਼ ਕਰਿਆ ਕਰੋ ਅਤੇ ਸਤਿਗੁਰੂ ਪਾਤਸ਼ਾਹ ਦੇ ਚਰਨਾਂ 'ਚ ਬੇਨਤੀ ਕਰਿਆ ਕਰੋ ਕਿ ਅੱਗੇ ਤੋਂ ਸਾਥੋਂ ਉਹ ਗਲਤੀ ਨਾ ਹੋਵੇ, ਕਿਉਂਕਿ ਗੁਰੂ ਆਪਣੀ ਸੰਗਤ ਦੀ ਮੰਨਦਾ ਹੈ। ਦੁਬਾਰਾ ਧੰਨਵਾਦ ਜੀ।
ਤੋ ਕਿਛ ਪਾਈਐ ਜੋ ਹੋਈਐ ਰੇਨਾ, ਜਿਸ ਇਹ ਬੁਝਾਏ ਤਿਸ ਨਾਮ ਲੈਣਾ। ਰਾਹੋ
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।